ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ, ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ, ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ, ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ, ਕਹਾਂ ਬੁੱਤ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਮਾਝੇ ਮੈਥੋ ਸਿੰਘ ਰਹਿਓ, ਹਾਠੂ ਸਿੰਘ ਤਿਸ ਨਾਮ, ਸੂਰਾ ਪੂਰਾ ਹਠੀ ਤਪੀ, ਕਾਨਾ ਕਾਸ਼ ਗਰਾਮ, ਮਾਝੇ ਮੈਥੋ ਸਿੰਘ ਰਹਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਪੂਰਨ ਪਰਮੇਸ਼ਰ, ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਵਾਲੀ ਦੋ ਜਹਾਨ, ਸਾਹਿਬ ਕਮਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗਾ ਟਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ, ਗੁਰੂ ਪਿਆਰੇ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ, ਜੋ ਮਹਾਰਾਜ ਜੀ ਦੇ ਦਰਸ਼ਨ ਕਰਕੇ ਇਸ ਮਨੁੱਖਾ ਜਨਮ ਦੇ ਸਮੇਂ ਨੂੰ ਅਤੇ ਸਰੀਰ ਨੂੰ ਸਫਲਾ ਕਰ ਰਹੇ ਹੋ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੁੰਦਰ ਦੀਵਾਨ ਸੰਧਿਆ ਦੇ ਸਮੇਂ 'ਤੇ ਸੱਜ ਰਹੇ ਹੈ। ਗੁਰੂ ਕੀ ਸੰਗਤਾਂ ਸ਼ਰਧਾ ਭਾਵਨਾ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਨਿਤਾ ਪ੍ਰਤੀ ਨਿਤਨੇਮ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਗੁਰੂ ਪੰਥ ਦੀ ਕਥਾ ਚੱਲ ਰਹੀ ਹੈ ਉਸਦਾ ਸਮਾਂ ਹੋਇਆ, ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਹੈ ਕਿ ਜੋ ਗਾਜਦੀਨ ਮੁਗਲ ਸੀ, ਦਿੱਲੀ ਦੇ ਪਾਤਸ਼ਾਹ ਦਾ ਵਜ਼ੀਰ, ਇਹਨੇ ਮਰਹੱਟਿਆਂ ਦੀ ਵਜ੍ਹਾ ਦੇ ਨਾਲ ਕੁਝ ਤਰੱਕੀ ਕਰ ਲਈ, ਕੁਝ ਖਾਲਸੇ ਦੀ ਮਦਦ ਵੀ ਲੈ ਲਈ, ਆ ਸਰਹੰਦ ਪੰਜਾਬ ਲਾਹੌਰ ਦਿੱਲੀ ਤਾਕੇ ਦਾ ਨਾਮ ਹੋ ਗਿਆ, ਥੋੜ੍ਹਾ ਇਹਦੇ ਕਬਜ਼ੇ 'ਚ ਹੋ ਗਿਆ ਇਲਾਕਾ, ਹੰਕਾਰੀ ਹੋ ਗਿਆ ਜਦੋਂ ਦਿੱਲੀ ਵਾਪਸ ਗਿਆ ਹੈ, ਕਚਹਿਰੀ ਵਿੱਚ ਬੈਠਾ ਭੱਟ ਕਵੀ ਲੋਕ ਸਿਫਤ ਕਰ ਰਹੇ ਸੀ, ਇਹ ਗੰਗ ਕਵੀ ਕੋਈ ਹੋਇਆ ਜੋ ਸੱਚਾ ਸੁੱਚਾ ਨੇਕ ਇਨਸਾਨ ਵਿਦਵਾਨ ਸੀ, ਉਹਨੂੰ ਕਹਿੰਦਾ ਵੀ ਤੂੰ ਮੇਰੀ ਸਿਫਤ ਕਰ, ਆ ਮੇਰੇ ਸੋਹਲੇ ਛੰਦ ਮੇਰੇ ਨਾਮ ਦੀ ਕਾਵਿ ਰਚਨਾ ਗਾ, ਕਿਉਂਕਿ ਤੂੰ ਮੇਰੇ ਨਾਮ ਦਾ ਕੋਈ ਕਵਿਤ ਕਾਵਿ ਰਚੇਗਾ ਅਤੇ ਉਹ ਦੂਜੇ ਵਜ਼ੀਰਾਂ ਨੇ ਆਪੇ ਥੱਲੇ ਹੋ ਜਾਣਾ ਜਦੋਂ ਮੇਰਾ ਨਾਮ ਹੋਵੇਗਾ। ਉਹ ਗੰਗ ਕਵੀ ਜੋ ਕਵੀ ਲੋਕ ਬੇਪਰਵਾਹ ਹੈ, ਕਹਿੰਦੇ ਦੇਖ ਗਾਜ ਦੇਣ ਤੇਰੀ ਕਰਤੂਤ ਜਿੰਨੀ ਕੁ ਮੈਂ ਵੇਖੀ ਹੈ ਉਨੀ ਕੁ ਬੋਲ ਸਕਦਾ ਹਾਂ, ਆਪਣੇ ਕੋਲੋਂ ਤੈਨੂੰ ਕੋਈ ਸਤਾਰ ਵੱਧ ਨਹੀਂ ਲਾ ਸਕਦਾ। ਸਾਡੇ ਵੱਡ ਵਡੇਰੇ ਪਿੱਛੇ ਵੀ ਉਹ ਮਰਦੇ ਮਰਾਉਂਦੇ ਰਹੇ ਸੱਚ ਬਦਲੇ, ਮੈਂ ਵੀ ਸੱਚ ਬਦਲੇ ਆਪਣੀ ਜਾਨ ਕੁਰਬਾਨ ਕਰ ਦਿਆਂਗਾ, ਪਰ ਤੇਰੇ ਵਾਸਤੇ ਕੋਈ ਬਿਲਕੁਲ ਐਵੇਂ ਕੋਈ ਝੂਠੀ ਜਿਹੜੀ ਗੱਲ ਨਹੀਂ ਜੋੜਾਂਗਾ। ਕਿਉਂਕਿ ਕਵੀ ਦੇ ਹੱਥ ਵਿਦਵਾਨ ਪੰਡਿਤ ਦੇ ਹੱਥ ਗੱਲ ਹੁੰਦੀ ਹੈ, ਕਿ ਜੀ ਚਾਹੇ ਤਾਂ ਉਹ ਕਿਸੇ ਨੂੰ ਚੜ੍ਹਾ ਸਕਦਾ ਹੈ, ਜੀ ਚਾਹੇ ਤਾਂ ਨਹੀਂ ਚੜ੍ਹਾ ਸਕਦਾ, ਆਪਣੀ ਮਰਜ਼ੀ ਦਾ ਮਾਲਕ ਹੈ। ਤਾਂ ਹੀ ਧਰਮ ਗ੍ਰੰਥ ਕਹਿੰਦੇ ਆ ਵੀ ਪੰਡਿਤ ਵਿਦਵਾਨ ਨਾ ਕਦੇ ਮੱਥਾ ਨਹੀਂ ਲਾਉਣਾ ਚਾਹੀਦਾ, ਨਹੀਂ ਤਾਂ ਤੂੰ ਦੇ ਕੀ ਉਹਨੇ ਇੱਕ ਦੀ ਗੱਲ ਕਰੇਗਾ ਗਲੀ ਮੁਹੱਲੇ 'ਚ ਜਾਂਦਿਆਂ, ਪਰ ਉਹ ਵਿਦਵਤਾ ਵਾਲਾ ਪੁਰਸ਼ ਤੈਨੂੰ ਸਭਾ ਦੇ ਵਿੱਚ ਝੂਠਾ ਪਾ ਦੇਗਾ, ਕਿਉਂਕਿ ਉਹ ਵਿਦਵਾਨ ਸਭਾ ਜਿੱਤ ਹੁੰਦੇ ਹੈ। ਕਵੀ ਨੇ ਇਹਦੇ ਬਾਰੇ ਕਹਿ ਦਿੱਤਾ ਵੀ ਤੂੰ ਲਾੜਾ ਤਾਂ ਕੋਈ ਹੈ ਨਹੀਂ ਹੈ, ਤੈਨੂੰ ਖਿਤਾਬ ਜ਼ਰੂਰ ਮਿਲਿਆ ਪਰ ਤੂੰ ਲਾੜੀ ਤੋਂ ਵੀ ਮਾੜਾ ਹੈ। ਖਸਮ ਕੀਤਾ ਤੂੰ ਮਰਾਠੀਆਂ ਨੂੰ, ਉਹਨਾਂ ਦੇ ਅਧੀਨ ਜਿਹੜੀ ਤੂੰ ਵਜ਼ੀਰਪੁਣਾ ਦੇ ਬਾਦਸ਼ਾਹ ਕਰ ਰਿਹਾ ਦਿੱਲੀ ਉੱਪਰ। ਜਦੋਂ ਇਹ ਦੋਹਰਾ ਉਚਾਰਿਆ ਇਹਨੂੰ ਅੱਗ ਲੱਗ ਗਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ, ਅੱਗ ਲੱਗ ਗਈ। ਕਹਿਣ ਲੱਗਾ ਜਲਾਦਾਂ ਨੂੰ ਵੀ ਇਹਨੂੰ ਤੜਾ ਦਿਓ ਹਾਥੀ ਥੱਲੇ ਸੁੱਟ ਕੇ, ਹਾਥੀ ਥੱਲੇ ਕੁਚਲਿਆ ਜਾਵੇ। ਹਾਥੀ ਥੱਲੇ ਉਹ ਗਾਜਡਿਣ ਕੁਚਲਿਆ ਗਿਆ, ਮਰਦੇ ਮਰਦੇ ਫਿਰ ਕਹਿ ਗਿਆ ਵੀ ਤੇਰੇ ਵਰਗੇ ਜਿਹੜੇ ਬੁਜ਼ਦਿਲ ਲੋਕ ਕਾਹਿਰ ਲੋਕ ਹੈ ਕਦੇ ਜੰਗ ਵਿੱਚ ਚੜ੍ਹ ਨਹੀਂ ਸਕਦੇ, ਜੇ ਚੜ੍ਹ ਵੀ ਜਾਣ ਕਦੇ ਜਿੱਤ ਨਹੀਂ ਸਕਦੇ, ਮੂੰਹ ਦੀਆਂ ਉਹ ਖਾ ਕੇ ਪਿਛਾ ਆਉਂਦੇ। ਇਸ ਤਰ੍ਹਾਂ ਉਹ ਮਾਰਿਆ ਗਿਆ। ਸੱਚ ਤਾਂ ਉਹਨੇ ਕਿਹਾ ਸੀ, ਪਰ ਇੱਕ ਜ਼ਬਾਨ ਹੈ ਸਾਧ ਜੀ, ਜ਼ਬਾਨ ਹੀ ਚੜ੍ਹਾ ਦਿੰਦੀ ਹੈ, ਜ਼ਬਾਨ ਜਿਹੜੀ ਮਰਵਾ ਦਿੰਦੀ ਹੈ। ਬਾਤਨ ਸੋ ਗਜ ਪੇਠ ਬਾਤਨ ਸੋ ਪਾਣੀ ਤਰ, ਜੇ ਤੂੰ ਸਿਫਤ ਕਰ ਦਿੰਦਾ ਗੰਗ ਕਵੀ, ਗੱਲਾਂ ਨਾਲ ਹੀ ਹਾਥੀ 'ਤੇ ਬਿਠਾ ਦੇਣਾ ਸੀ ਉਹਨੂੰ ਵੀ ਬੜਾ ਏ ਕਵੀ ਚੰਗਾ ਹੈ, ਪਰ ਉਹ ਨਹੀਂ ਚੜ੍ਹਾਇਆ ਅਤੇ ਉਹ ਪੈਰਾਂ ਥੱਲੇ ਆ ਗਿਆ। ਯਾਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਇਸ ਦਾ ਐਡਾ ਵਿਸਥਾਰ ਕੀਤਾ, ਐਡੀ ਉਹ ਕਥਾ ਲਿਖੀ ਹੈ, ਮਹਾਨ ਪੜ੍ਹਨ ਵਾਲੀ ਹੈ। ਬਾਤਨ ਸੋਂ ਗਜ ਪੀਠ ਬਾਤਨ ਸੋਂ ਪਾਏ ਤਰ, ਗੱਲਾਂ ਨਾਲ ਬੰਦਾ ਹਾਥੀ 'ਤੇ ਚੜ੍ਹ ਜਾਂਦਾ ਹੈ, ਗੱਲਾਂ ਨਾਲ ਬੰਦਾ ਹਾਥੀ ਦੇ ਪੈਰਾਂ ਥੱਲੇ ਆ ਜਾਂਦਾ, ਜਿਵੇਂ ਗੰਗ ਕਵੀ ਆ ਗਿਆ। ਫਿਰ ਇਹ ਗੱਲ ਤੋਂ ਹੀ ਵੇਖ ਲਓ, ਗੱਲ ਦੇ ਨਾਲ ਹੀ ਇੱਕ ਇੱਕ ਗੱਲ ਨਾਲ ਕੈਰਵਾਂ ਪਾਂਡਵਾਂ ਨੂੰ ਵੇਖੋ ਕਿੰਨਾ ਦੁੱਖ ਝੱਲਣਾ ਪਿਆ। ਉਹ ਦ੍ਰੋਪਦੀ ਮਾਤਾ ਨੇ ਕਹਿ ਦਿੱਤਾ ਨਾ ਦੁਰਯੋਧਨ ਹੋਣਾ ਨੂੰ ਕਿ ਰਹੇ ਨਾ ਅੰਨੇ ਦੇ ਅੰਨੇ, ਅੰਧੇ ਕੇ ਅੰਧੇ ਰਹੇ। ਧ੍ਰਿਤਰਾਸ਼ਟਰ ਅੰਨਾ ਸੀ, ਉਹਦੇ ਪੁੱਤਰ ਸੀ ਦੁਰਯੋਧਨ ਹੋਣੀ, ਤੋ ਇੱਕ ਗੱਲ ਬਦਲੇ ਕਿੰਨਾ ਫਸਾਦ ਖੜਾ ਹੋਇਆ। ਫਿਰ ਕੈਰਵਾਂ ਨੇ ਵੀ ਇੱਕ ਹੀ ਗੱਲ ਮੂੰਹ ਕੱਢੀ ਵੀ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਕਿਹਾ ਵੀ ਸੂਈ ਦੇ ਨੱਕੇ 'ਚ ਨਹੀਂ ਥਾਂ ਨਹੀਂ ਦੇਣੀ, ਤੁਸੀਂ ਕੀ ਕਹਿੰਦੇ ਦੱਸੋ, ਦੋ ਚਾਰ ਪਿੰਡ ਕਹਿੰਦੇ ਹੋ। ਉਹ ਗੱਲ ਕਰਕੇ ਵੇਖੋ ਫਿਰ ਦੁਰਯੋਧਨ ਹੋਣੀ ਕੀ ਰਿਹਾ, ਕੁਝ ਵੀ ਨਾ ਰਿਹਾ। ਗੱਲ ਕਰਕੇ ਭਵਿੱਖਣ ਰਾਜਾ ਬਣ ਗਿਆ ਕਿ ਰਾਮ ਜੀ ਰਾਵਣ ਦੇ ਨਾਭੀ ਧੁਨੀ ਦੇ ਵਿੱਚ ਤੀਰ ਮਾਰੋ, ਅੰਮ੍ਰਿਤ ਕੁੰਡ ਹੈ। ਇੱਕ ਗੱਲ ਕਰਕੇ ਉਹ ਰਾਜਾ ਬਣ ਗਿਆ, ਰਾਵਣ ਇੱਕ ਗੱਲ ਕਰਕੇ ਵੀ ਨਿਮਰਤਾ ਛੱਡ ਕੇ ਅਤੇ ਹੰਕਾਰ ਦੇ ਬਚਨ ਕਹਿ ਰਿਹਾ ਅਤੇ ਉਹ ਮਾਰਿਆ ਗਿਆ। ਗੱਲ ਕਰਕੇ ਜਾਦਵਾਂ ਨੇ ਦੁੱਖ ਪਾਇਆ, ਟਿੱਚਰ ਕਰਕੇ ਦੁਰਭਾਸ਼ਾ ਲਿਖੀ ਨੂੰ। ਇਹੋ ਜਿਹੇ ਕਈ ਪ੍ਰਮਾਣ ਹੈ, ਗੱਲ ਕਰਕੇ ਬੰਦੇ ਨੂੰ ਮਿੱਤਰ ਬਣਾ ਲਈਦਾ ਹੈ, ਗੱਲ ਕਰਕੇ ਬੰਦੇ ਨੂੰ ਵੈਰੀ ਬਣਾ ਲਈਦਾ ਹੈ। ਮੂੰਹ ਕਹੀ ਹੋਈ ਗੱਲ ਇਸ ਤਰ੍ਹਾਂ ਦੇ ਮੇਲ ਮਿਲਾਪ ਕਰਾ ਦਿੰਦੀ ਹੈ। ਗੱਲਾਂ ਕਰਕੇ ਸਾਡੀ ਕਿੰਨੀ ਦੋਸਤੀ ਹੁੰਦੀ ਹੈ, ਮੂੰਹ ਗੱਲ ਕੱਢਣ ਕਰਕੇ ਸਾਡਾ ਵੈਰ ਪੈ ਜਾਂਦਾ ਗੁਆਂਢ ਮੱਥੇ ਨਾਲ ਹੀ। ਇਸੇ ਤਰ੍ਹਾਂ ਉਹ ਗੰਗ ਕਵੀ ਜਿਹੜਾ ਹੈ ਹਾਥੀ ਥੱਲੇ ਕੁਚਲਿਆ ਗਿਆ ਪਰ ਸੱਚ ਦੇ ਪੈਰਾ ਦਿੱਤਾ। ਸੱਚ ਦੇ ਪੈਰਾ ਦੇਣ ਵਾਲੇ ਇਹ ਦੁਨੀਆਂ ਵਿੱਚ ਕੁਚਲੇ ਜਾਂਦੇ ਹੈ ਪਰ ਉਹ ਰੱਬ ਦੇ ਘਰ ਕੁਚਲੇ ਨਹੀਂ ਜਾਂਦੇ। ਜਿਹੜੇ ਇੱਥੇ ਨਹੀਂ ਕੁਚਲੇ ਜਾਂਦੇ ਫਿਰ ਉੱਥੇ ਕੁਚਲੇ ਜਾਂਦੇ ਹੈ। ਇੱਥੇ ਕੁਚਲੇ ਜਾਣਾ ਠੀਕ ਹੈ, ਅੱਗੇ ਕੁਚਲੇ ਜਾਣਾ ਠੀਕ ਨਹੀਂ ਹੈ। ਇੱਧਰੋਂ ਗਿਲਜਾ ਪਠਾਨ ਉਹਨਾਂ ਨੂੰ ਕੱਢ ਦਿੱਤਾ, ਅਹਿਮਦ ਸ਼ਾਹ ਉਹਨਾਂ ਨੂੰ ਮਰਾਠੀਆਂ ਨੇ, ਸਾਰਿਆਂ ਨੂੰ ਮਿਲ ਕੇ ਸਿੰਘਾਂ ਨੇ। ਅਹਿਮਦ ਸ਼ਾਹ ਤਰੀਕੇ ਸੋਚਦਾ ਵੀ ਕਿਵੇਂ ਰਾਜ ਕਰਾਂ। ਨਜੀਬ ਖਾਨ ਨੂੰ ਤੰਗ ਕੀਤਾ ਜਗਾਜਦੀਨ ਨੇ, ਨਜੀਬ ਖਾਨ ਨੇ ਅਹਿਮਦ ਸ਼ਾਹ ਨੂੰ ਸੱਦਿਆ, 3 ਲੱਖ ਫੌਜ ਲੈ ਕੇ ਆਇਆ, ਫਿਰ ਸਾਰੇ ਮਰੱਟਿਆਂ ਨੂੰ ਮਾਰ ਕੇ ਕੱਢ ਦਿੱਤਾ। ਇਸ ਤਰ੍ਹਾਂ ਅਹਿਮਦ ਸ਼ਾਹ ਜਿਹੜਾ ਫਿਰ ਉਹ ਸੱਜ ਧੱਜ ਕੇ 5 ਸੂਬਿਆਂ ਦੇ ਉੱਤੇ ਰਾਜ ਕਰਨ ਲੱਗ ਪਿਆ। ਦਿੱਲੀ ਤੱਕ ਇਹਨੇ ਮਾਰ ਕੀਤੀ, ਮਥੁਰੇ ਤੱਕ, ਲਾਹੌਰ, ਕਸ਼ਮੀਰ, ਅਟਕਦਾ, ਪੱਖਰ, ਮੁਲਤਾਨ, ਇਹਨਾਂ ਉੱਤੇ ਦੀ ਸੂਬੇਦਾਰੀ ਆਪ ਹੀ ਬਹਿ ਕੇ ਕਰ ਰਿਹਾ ਸੀ। ਇਸ ਤਰ੍ਹਾਂ ਸਾਧ ਸੰਗਤ ਜੀ ਆਪ ਨੇ ਪ੍ਰਸੰਗ ਸਰਵਣ ਕੀਤੇ। ਜਿਵੇਂ ਅੱਗੇ ਇੱਕ ਸਿੰਘ ਮਹਾਨ ਜੋ ਹੈ ਜਿਹਦੀ ਕਥਾ ਬਹੁਤ ਹੀ ਘੱਟ ਹੀ, ਉਹ ਵਿਦਵਾਨ ਲੋਕ ਵੀ ਅਤੇ ਟੀਕਿਆਂ ਵਿੱਚ ਵੀ ਬੜੀ ਘੱਟ ਹੀ ਆਉਂਦੀ ਹੈ, ਉਹ ਮਾਝੇ ਦੇ ਸਿੰਘ ਦੀ ਜਿਹੜੀ ਕਥਾ ਹੈ ਉਹ ਆਪਾਂ ਸਰਵਣ ਕਰੀਏ। ਸੰਖੇਪ ਵਿੱਚ ਕਥਾ ਹੈ, ਉਂਝ ਪਰ ਹੈ ਬਹਾਦਰੀ ਦੀ। ਜਿਵੇਂ ਪ੍ਰਸੰਗ ਆ ਰਿਹਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਝੇ ਮੈਥੋ ਸਿੰਘ ਰਹਿਓ।
ਇਸ ਤਰ੍ਹਾਂ ਅਹਿਮਦ ਸ਼ਾਹ ਜਿਹੜਾ ਬਦਾਲੀ ਸੀ ਉਹ ਦਿੱਲੀ ਮਥੁਰਾ ਲੁੱਟ ਕੇ ਵਾਪਸ ਆ ਰਿਹਾ ਸੀ ਲਾਹੌਰ ਨੂੰ। ਜਦੋਂ ਲਾਹੌਰ ਨੂੰ ਵਾਪਸ ਆ ਰਿਹਾ ਸੀ ਇੱਧਰੋਂ ਖਾਲਸੇ ਨੇ, ਖਾਲਸੇ ਦਾ ਸੁਭਾਅ ਵੀ ਕਦੀ ਖਾਲੀ ਗਿਣ ਜਾਣ ਨਹੀਂ ਦਿੰਦੇ ਸੀ ਅਤੇ ਸਾਰੇ ਸਿੰਘਾਂ ਨੇ ਇਸ ਤਰ੍ਹਾਂ ਮਤਾ ਪਕਾਇਆ ਵੀ ਅਹਿਮਦ ਸ਼ਾਹ ਆ ਰਿਹਾ ਮੁੱਲ ਮਾਰ ਕੇ। ਨਾਲੇ ਖਾਲਸਾ ਜਿਹੜੇ ਕੋਈ ਇਹ ਹਿੰਦੂਆਂ ਦੀ ਲੜਕੀਆਂ ਧੀਆਂ ਲਿਆਉਂਦਾ ਸੀ ਖਾਲਸਾ ਵੀ ਛਡਾ ਦਿੰਦਾ ਸੀ, ਜਥੇ ਬਣਾ ਬਣਾ ਕੇ ਪੈ ਗਏ। ਖਾਲਸੇ ਨੇ ਸਲਾਹ ਕੀਤੀ ਆ ਨੂਰਦੀਨ ਦੀ ਸਰਾਂ ਜਿਹੜੀ ਤਰਨ ਤਾਰ ਸਾਹਿਬ ਦੇ ਕੋਲ ਹੈ, ਕਿਉਂਕਿ ਇਹੀ ਰਾਹ ਸੀ ਲਾਹੌਰ ਨੂੰ ਜਾਣ ਦਾ। ਇੱਥੇ ਸਲਾਹ ਕੀਤੀ ਵੀ ਆਪਾਂ ਲੁੱਟਣਾ ਹੈ ਇਹਨੂੰ, ਅਹਿਮਦ ਸ਼ਾਹ ਦੇ ਸਮਾਨ ਨੂੰ। ਜਦੋਂ ਐਂਦੀ ਲੰਘ ਰਿਹਾ ਸੀ ਸਮਾਨ ਗੱਡਿਆਂ ਉੱਪਰ, ਸਿੰਘਾਂ ਨੇ ਚੰਗੇ ਸ਼ਸਤਰ, ਘੋੜੇ, ਹੋਰ ਰਸਤਾਂ ਬਸਤਾਂ ਲੁੱਟ ਲਈਆਂ। ਅਹਿਮਦ ਸ਼ਾਹ ਫਿਰ ਬਣ ਗਿਆ ਵੈਰੀ, ਇਹਨੂੰ ਗੁੱਸਾ ਬੜਾ ਸੀ ਉਸ ਗੱਲ ਦਾ। ਇਹਨੇ ਜਹਾਨ ਖਾਂ ਆਪਣੇ ਸੈਨਾਪਤੀ ਨੂੰ ਅੱਗੇ ਲਾ ਦਿੱਤਾ, ਜਿੱਥੇ ਵੀ ਕਹਿੰਦਾ ਸਿੰਘ ਮਿਲਦਾ ਹੈ ਉਹ ਖਤਮ ਕਰ ਦੇਣਾ ਹੈ। ਉਹ ਸਿੰਘ, ਇਹਦੀ ਫੌਜ ਅਹਿਮਦ ਸ਼ਾਹ ਦੀ ਹੈ ਬੜੀ ਸੀ, 3 ਲੱਖ ਆਪਣੀ ਲੈ ਗਿਆ, ਕੁਝ ਇਹਦੇ ਅਧੀਨ ਹੋ ਗਏ, ਇਹਦੀ ਹੋਰ ਫੌਜ ਭਰਤੀ ਹੋ ਗਏ। ਫਿਰ ਇਹਦੇ ਮਾਝੇ ਦੇ ਵਿੱਚ ਕੋਈ ਇੱਧਰ ਕੋਈ ਇੱਧਰ ਜਿੱਥੇ ਸਿੰਘ ਮਿਲ ਉਹਨਾਂ ਨੂੰ ਮਾਰ ਦਿਆ ਕਰਨ। ਗੁਰੂ ਕੇ ਸਿੰਘ ਕੁਝ ਰਾਜਸਥਾਨ, ਕੁਝ ਮਾਲਵੇ ਵੱਲ, ਕੋਈ ਪਹਾੜਾਂ ਵੱਲ, ਕੋਈ ਝੱਲਾਂ ਬੇਲਾਂ 'ਚ ਰਹਿਣ ਲੱਗ ਪਏ। ਇਹ ਜਿਹੜਾ ਭਾਈ ਹਾਠੂ ਸਿੰਘ ਹੈ ਇਹ ਮਾਝੇ ਵਿੱਚ ਹੀ ਰਿਹਾ, ਇਹ ਨਾ ਕਿਸੇ ਪਾਸੇ ਗਿਆ।
ਹਾਠੂ ਸਿੰਘ ਤਿਸ ਨਾਮ
ਮਾਝੇ ਵਿੱਚ ਕਹਿੰਦੇ ਇੱਕ ਸਿੰਘ ਰਹਿੰਦਾ ਸੀ ਜਿਹਦਾ ਨਾਮ ਸੀ ਹਾਠੂ ਸਿੰਘ ਤੇ ਹੈ ਵੀ ਬੜਾ ਹਠੀਆ ਸੂਰਮਾ।
ਸੂਰਾ ਪੂਰਾ ਹਠੀ ਤਪੀ,
ਬੜਾ ਉਹ ਸੂਰਮਾ ਸੀ ਬਚਨਾ ਕਰਕੇ, ਦਿਲ ਦਾ ਬੜਾ ਸੂਰਾ ਸੀ। ਫਿਰ ਸੂਰਾ ਕੇ ਅਧੂਰਾ ਨਹੀਂ, ਪੂਰਾ ਸੂਰਾ, ਬਚਨਾ ਕਰਕੇ, ਸਰੀਰ ਕਰਕੇ, ਮਨ ਕਰਕੇ, ਮਨ ਬਾਣੀ ਸਰੀਰ ਕਰਕੇ ਹਠੀਆ ਸੂਰਬਾ, ਗੁਰੂ ਦੀ ਮੱਤ ਵਿੱਚ ਪੂਰਾ ਹਠੀਆ, ਹੱਠ ਕਰਨ ਵਾਲਾ। ਹਠੀਏ ਕੌਣ ਹੁੰਦੇ? ਜਿਹੜੇ ਸੂਰਮੇ ਆਪਣੇ ਮੂੰਹ ਗੱਲ ਕੱਢ ਲੈਣ ਨਾ ਇੱਕ ਵਾਰ, ਉਹ ਪੂਰੀ ਕਰਦੇ ਆ, ਫਿਰ ਨਹੀਂ ਉਹ ਤੋਂ ਹਟਦੇ, ਥਿੜਕਦੇ ਨਹੀਂ। ਅਤੇ ਤਪੀਆ, ਤਪ ਕਰਨ ਵਾਲਾ ਸੀ, ਨਿਤਨੇਮੀ ਗੁਰਬਾਣੀ ਪੜ੍ਹਨ ਵਾਲਾ, ਨਾਮ ਦਾ ਰਸੀਆ, ਗੁਰੂ ਦੀ ਸੇਵਾ ਵਿੱਚ, ਖਾਲਸੇ ਸਿੰਘਾਂ ਦੀ ਸੇਵਾ ਵਿੱਚ ਸਰੀਰ ਨੂੰ ਕੋਣ ਵਾਲਾ ਇਹ ਭਾਈ ਹਾਠੂ ਸਿੰਘ?
ਕਾਨਾ ਕਾਸ਼ ਗ੍ਰਾਮ,
ਇਹਦਾ ਪਿੰਡ ਸੀ ਕਾਨਾ ਕਾਸ਼। ਕਾਨਾ ਕਾਸ਼ ਗ੍ਰਾਮ ਇਹ ਲਾਹੌਰ ਦੇ ਨੇੜੇ ਹੀ ਹੈ। ਇਹ ਵੀ ਮਾਝੇ ਵਿੱਚ ਹੀ ਪੈਂਦਾ ਸੀ ਉਸ ਸਮੇਂ, ਹੁਣ ਤਾਂ ਪਾਕਿਸਤਾਨ ਵਿੱਚ ਚਲਾ ਗਿਆ ਹੈ। ਕਾਨਾ ਕਾਸ਼ਾ ਜਿੱਥੇ ਭਾਈ ਬਚਿੱਤਰ ਸਿੰਘ ਜੋ ਭਾਈ ਮਣੀ ਸਿੰਘ ਜੀ ਦੇ ਸਪੁੱਤਰ ਹੋਏ ਹੈ, ਜਦੋਂ ਉਹ ਆ ਗਏ ਸੀ ਅਨੰਦਪੁਰ ਸਾਹਿਬ ਤਾਂ ਇਹਨਾਂ ਦਾ ਪਰਿਵਾਰ ਵੀ ਕਾਨੇ ਕਾਛੇ ਆ ਗਿਆ ਸੀ। ਉਸ ਪਿੰਡ ਦਾ ਰਹਿਣ ਵਾਲਾ ਇਹ ਭਾਈ ਹਾਠੂ ਸਿੰਘ
ਜੋ ਭਈ ਗਿਲਜਣ ਟਿਕ ਨਿਸ ਲਾਗਿਓ ਆਏ।
ਇਸ ਇੱਕ ਦਿਨ ਜਦੋਂ ਉਹ ਖਾਲਸੇ ਦਾ ਵੈਰੀ ਬਣ ਗਿਆ ਅਹਿਮਦ ਸ਼ਾਹ, ਅਤੇ ਭਾਈ ਹਾਠੂ ਸਿੰਘ ਨੂੰ ਬੜਾ ਗੁੱਸਾ ਆਇਆ ਇਸ ਗੱਲ ਦਾ, ਇਹ ਮਾਝੇ ਵਿੱਚੋਂ ਨਾ ਗਿਆ ਜਿੱਥੇ ਕਿਤੇ ਗਿਲਜਿਆਂ ਦੀ ਫੌਜ ਹੈ ਸੀ ਅਹਿਮਦ ਸ਼ਾਹ ਨੂੰ ਮਾਰਨ ਵਾਸਤੇ। ਇਹਨੇ ਨੀਤ ਜੀ ਧਾਰ ਲਈ ਵੀ ਅਹਿਮਦ ਸ਼ਾਹ ਜਿਹੜਾ ਉਹ ਮਾਰ ਦੇਣਾ ਹੈ, ਇਹਨੂੰ ਖਤਮ ਕਰ ਦੇਣਾ। ਹਾਠੂ ਸਿੰਘ ਨੇ ਦਲੇਰੀ ਕਰਕੇ ਜਿੱਥੇ ਕਿਤੇ ਗਿਲਜੇ ਪਠਾਣਾਂ ਦੀ ਫੌਜ ਹੈ ਸੀ ਉੱਥੇ ਆ ਟੁੱਕ ਗਿਆ।
ਸੋ ਫਿਰ ਗਇਓ ਨਾ ਲਾਗਿਓ ਦਾਏ,
ਤੇ ਇਹ ਗਿਆ ਚਲਿਆ ਤੇ ਗਿਆ, ਪਰ ਉੱਥੇ ਅਹਿਮਦ ਸ਼ਾਹ ਨੂੰ ਲੱਭਿਆ ਨਾ। ਇਹ ਵੇਂਦਾ ਰਿਹਾ ਪਰ ਲੱਭਿਆ ਨਾ, ਫੌਜ ਪਾਸ ਦੇ ਪਹੁੰਚੀ ਗਿਆ, ਇਹਦਾ ਕੋਈ ਦਾ ਘਾ ਨਾ ਲੱਗਿਆ।
ਫਿਰ ਕੇ ਜਾਤ ਗਿਲਜਣ ਲਖ ਲਿਓ,
ਜਦੋਂ ਇਹਨੂੰ ਲੱਭਾ ਨਾ ਤੇ ਭਾਈ ਹਾਠੂ ਸਿੰਘ ਵਾਪਸ ਮੁੜ ਚੱਲਿਆ। ਜਦੋਂ ਫਿਰ ਕੇ ਵਾਪਸ ਚੱਲਿਆ ਪਛਾਂ ਵੱਲ ਨੂੰ, ਉਹ ਗਿਲਜੇ ਪਠਾਣਾ ਦੀ ਇਸ ਤਰ੍ਹਾਂ ਇਹਦੇ 'ਤੇ ਨਿਗਾਹ ਪੈ ਗਈ।
ਘੋੜੋ ਜਾਤ ਤਿਲਕ ਤਹਿ ਪਰਿਓ,
ਭਾਈ ਹਾਠੂ ਸਿੰਘ ਮੁੜ ਰਿਹਾ ਸੀ ਕਿ ਰੱਬ ਦੀ ਐਸੀ ਕਲਾ ਵਰਤ ਕੀ ਜਿਹੜਾ ਘੋੜਾ ਸੀ ਨਾ, ਉਹ ਘੋੜੇ ਦਾ ਸਾਹ ਸੰਗਤ ਜੀ ਪੈਰ ਜਿਹੜਾ ਤਿਲਕ ਗਿਆ ਤੇ ਇਹ ਡਿੱਗ ਪਿਆ।
ਉੱਠਣ ਨਾ ਦਿਓ ਘੋੜੇ ਹਲ ਆਇਓ,
ਘੋੜੇ ਤਲ ਆਇਓ, ਤੇ ਜਦੋਂ ਘੋੜਾ ਡਿੱਗਣਾ ਭਾਈ ਹਾਠੂ ਸਿੰਘ ਵੀ ਡਿੱਗ ਪਏ, ਤੇ ਡਿੱਗਣ ਕਰਕੇ ਭਾਈ ਹਾਠੂ ਸਿੰਘ ਘੋੜੇ ਦੇ ਥੱਲੇ ਆ ਗਏ, ਫਿਰ ਉੱਠਿਆ ਨਾ ਗਿਆ।
ਉੱਠਣ ਨਾ ਪਇਓ ਗਿਲਜਣ ਫੜ ਲਇਓ,
ਉੱਠਣਾ ਦੇ ਚਾਹ ਰਹੇ ਸੀ, ਉੱਠਣਾ ਹੋਇਆ ਨਾ। ਗਿਲਜੇ ਇੰਨੇ ਚਨੂੰ ਪਠਾਣ ਬੜੇ ਬੜੇ ਜਵਾਨ ਆ ਗਏ, ਅਹਿਮਦ ਸ਼ਾਹ ਅਬਦਾਲੀ ਦੇ ਬੰਦੇ, ਉਹਨਾਂ ਇਹਨੂੰ ਫੜ ਲਿਆ।
ਅਹਿਮਦ ਸ਼ਾਹ ਪੈਸੋ ਪਹੁੰਚਾਇਓ,
ਵੱਖਰਾ ਵੱਖਰਾ ਪੜਿਆ ਜਾਂਦਾ।
ਅਹਿਮਦ ਸ਼ਾਹ ਪੈਸੋ ਪਹੁੰਚਾਇਓ,
ਇਹਨਾਂ ਕੀ ਕੀਤਾ, ਗਿਲਜੇ ਪਠਾਣਾ ਨੇ ਫੜ ਕੇ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਲੈ ਕੇ ਪਹੁੰਚਾ ਦਿੱਤਾ।
ਖੂਨੀ ਗਜ ਕੇ ਆਗੇ ਪਾਇਓ,
ਜਦੋਂ ਉੱਥੇ ਗਿਆ ਨਾ ਅਹਿਮਦ ਸ਼ਾਹ ਕਹਿੰਦਾ ਕੌਣ ਹੈ ਤੂੰ, ਪਤਾ ਤੇ ਲੱਗ ਹੀ ਜਾਂਦਾ, ਪਰ ਸਿੰਘਾਂ ਦੇ ਪਹਿਰਾਵੇ ਵੱਖਰੇ, ਪਛਾਣ ਤੇ ਲਿਆ ਸੀ, ਕਹਿੰਦਾ ਕੌਣ ਹੈ ਤੂੰ। ਭਾਈ ਹਾਠੂ ਸਿੰਘ ਨੇ ਆਪਣਾ ਨਾਮ ਨਹੀਂ ਲਿਆ, ਸਿੱਧਾ ਕਿਹਾ ਮੈਂ ਸਿੰਘ ਹਾਂ। ਕਹਿੰਦਾ ਤੂੰ ਸਿੰਘ ਹੈ? ਸਿੰਘ ਤਾਂ ਕਹੀਦਾ ਸ਼ੇਰ ਨੂੰ, ਤੂੰ ਸ਼ੇਰ ਹੈ? ਕਹਿੰਦਾ ਹਾਂ ਮੈਂ ਸ਼ੇਰ ਹੈ। ਕਹਿੰਦਾ ਤੈਨੂੰ ਹਾਥੀ ਨਾਲ ਲੜਾ ਕੇ ਵੇਖੀਏ? ਕਹਿੰਦਾ ਹਾਂ ਲੜਾਓ, ਗੱਲ ਹੀ ਕੋਈ ਨਹੀਂ। ਕਹਿੰਦਾ ਜੇ ਤਾਂ ਤੂੰ ਹੋਇਆ ਸ਼ੇਰ, ਫਿਰ ਤਾਂ ਹਾਥੀ ਜਿਹੜਾ ਡਰੇਗਾ ਤੇਰੇ ਕੋਲ। ਭਾਈ ਹਾਠੂ ਸਿੰਘ ਕਹਿੰਦੇ ਤੂੰ ਕੋਈ ਗੱਲ ਨਹੀਂ, ਲੈ ਗਿਆ ਹਾਥੀ। ਇਹਨੇ ਆਪਣਾ ਹਾਥੀ ਲਿਆਂਦਾ ਭਾਈ ਹਾਠੂ ਸਿੰਘ ਦੇ ਅੱਗੇ, ਅਤੇ ਫੜ ਕੇ ਨਾ ਜੋੜ ਕੇ ਭਾਈ ਹਾਠੂ ਸਿੰਘ ਨੂੰ ਉਹ ਜਿਹੜਾ ਖੂਨੀ ਹਾਥੀ ਮਸਤਿਆ ਹੋਇਆ ਉਹਦੇ ਅੱਗੇ ਸੁੱਟ ਦਿੱਤਾ।
ਸੋ ਗਜ ਖੂਨੀ ਤਿਸੇ ਨਾ ਮਾਰੇ,
ਉਹ ਜਿਹੜਾ ਖੂਨੀ ਹਾਥੀ ਸੀ ਉਹ ਰੱਬ ਦੀ ਕਲਾ ਵਰਤ ਗਈ ਵੀ ਹਾਥੀ ਨੂੰ ਇਹਨਾਂ ਭਾਈ ਹਾਠੂ ਸਿੰਘ ਨੇ ਹੁਣ ਗੁਰੂ ਮਹਾਰਾਜ ਚਰਨਾਂ ਦਾ ਧਿਆਨ ਧਰ ਲਿਆ, ਅਤੇ ਉਹ ਗੁਰੂ ਦੀ ਮਿਹਰ ਵਰਤ ਗਈ ਵੀ ਐਸਾ ਸਰੂਪ ਬਣ ਗਿਆ ਹਾਥੀ ਨੂੰ ਵੇਖਣ ਵਿੱਚ ਲੱਗੇ ਵੀ ਇਹ ਸ਼ੇਰ ਹੈ ਮੇਰੇ ਅੱਗੇ। ਉਹ ਹਾਥੀ ਜਿਹੜਾ ਮਾਰੇ ਤਾਂ ਹੈ ਨਾ, ਸਗੋਂ ਅੱਗੋਂ ਚੀਕਾਂ ਮਾਰੇ।
ਸ਼ਾਹ ਮਹਾਵਤ ਦੇ ਰਹੇ ਗਾਰੇ,
ਅਹਿਮਦ ਸ਼ਾਹ ਨੂੰ ਗਾਲਾਂ ਕੱਢੇ ਮਹਾਵਤ ਨੂੰ, ਬੇਈਮਾਨਾ ਉਹ ਪੈਸੇ ਖਾਧੇ, ਤੂੰ ਕੀ ਕਰਦਾ ਇਹਨੂੰ ਜਿਹੜਾ ਹੈ ਮਾਰਦਾ ਨਹੀਂ ਹੈ, ਇਹਨੂੰ ਸੁੱਟ, ਇਹਨੂੰ ਹਾਠੂ ਨੂੰ ਹਾਥੀ ਦੇ ਅੱਗੇ ਅਤੇ ਥੱਲੇ ਕੁਚਲ ਦੇਵੇ। ਅਹਿਮਦ ਸ਼ਾਹ ਨੂੰ ਗਾਲਾਂ ਕੱਢੇ, ਮਹਾਵਤ ਜਿਹੜਾ ਹੁੰਦਾ ਚਲਾਉਣ ਵਾਲਾ ਹਾਥੀ ਜਿਹੜਾ ਕੁੰਡਾ ਮਾਰਦਾ ਹਾਥੀ ਦੇ ਸਿਰ ਵਿੱਚ ਅੰਕਸ, ਪਰ ਉਹ ਹਾਥੀ ਜਿਹੜਾ ਉਹ ਚੀਕਾਂ ਮਾਰੇ ਡਰਦਾ ਮਾਰਾ, ਉਹਨੂੰ ਸ਼ੇਰ ਦਿਸੇ ਭਾਈ ਹਾਠੂ ਸਿੰਘ, ਉਹਦੇ ਨਜ਼ਰਾਂ ਵਿੱਚ ਉਹ ਸ਼ੇਰ ਦੀ ਮੂਰਤ ਆਵੇ ਗੁਰੂ ਦੀ ਕਿਰਪਾ ਦੇ ਨਾਲ। ਜਿਵੇਂ ਸਾਧ ਸੰਗਤ ਜੀ ਉਹ ਭਗਤ ਕਬੀਰ ਜੀ ਦੀ ਕਥਾ ਆਉਂਦੀ ਹੈ, ਭਗਤ ਕਬੀਰ ਮਹਾਰਾਜ ਜੀ ਦੇ ਹੁਣ ਵੇਖੋ ਰੱਬ ਦਾ ਰਾਮ ਕਬੀਰ ਹੈ ਭੇਦ ਨਾ ਭਾਈ, ਨਾ ਪਰਮੇਸ਼ੁਰ ਵਿੱਚ ਭੇਦ ਹੈ ਨਾ ਭਗਤ ਜੀ ਵਿੱਚ ਕੋਈ ਭੇਦ ਹੈ। ਉਹ ਬ੍ਰਾਹਮਣ ਵੀ ਔਖੇ ਭਗਤ ਮਹਾਰਾਜ ਜੀ ਤੋਂ, ਕਾਜੀ ਵੀ ਔਖੇ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਕਿਤੇ ਫਿਰ ਪਹੁੰਚ ਜਾਂਦੇ ਨਾ ਕਿਸੇ ਅਵਸਥਾ ਵਿੱਚ, ਫਿਰ ਉਦੋਂ ਦਰਦ ਹੋਣੀ ਸ਼ੁਰੂ ਹੋ ਜਾਂਦੀ ਕਈਆਂ ਨੂੰ। ਬ੍ਰਾਹਮਣ ਵੀ ਕਾਜੀ ਵੀ ਔਖੇ, ਅਤੇ ਉਹ ਸਿਕੰਦਰ ਲੋਧੀ ਸੀ ਉਸ ਵਕਤ ਪਠਾਨ, ਉਹਦੇ ਕੋਲ ਚਲੇ ਗਏ। ਕਹਿੰਦੇ ਵੀ ਆਹ ਕਬੀਰ ਦਾ ਤਾਂ ਕੁਝ ਪਤਾ ਨਹੀਂ ਲੱਗਦਾ, ਇਹ ਕਦੀ ਬ੍ਰਾਹਮਣਾਂ ਵੱਲ ਚਲਿਆ ਜਾਂਦਾ, ਕਦੀ ਕਾਜੀਆਂ ਵੱਲ, ਜਿੱਥੇ ਮਰਜ਼ੀ ਕਦੀ ਮੰਦਰੇ ਕਦੀ ਮਸੀਤੇ, ਅਤੇ ਇਹਦਾ ਤਾਂ ਕੋਈ ਦੀਨ ਮਜ਼ਹਬ ਨਹੀਂ, ਇਹਦਾ ਕੁਝ ਕਰ। ਸਿਕੰਦਰ ਲੋਧੀ ਹੁਣ ਬਾਦਸ਼ਾਹ, ਲੋਕ ਕੰਨਾਂ 'ਤੇ ਕੱਚੇ ਹੁੰਦੇ ਆ, ਉਹ ਸੋਚਿਆ ਵਿਚਾਰਾ ਤਾਂ ਹੈ ਨਹੀਂ, ਅਤੇ ਭਗਤ ਮਹਾਰਾਜ ਜੀ ਨੂੰ, ਭਗਤ ਕਬੀਰ ਜੀ ਨੂੰ ਫੜ ਲਿਆਂਦਾ। ਫੜ ਕਰਕੇ ਅਤੇ ਉਹ ਕਾਜੀ ਕੋਲ ਫਤਵਾ ਲਗਾ ਦਿੱਤਾ ਵੀ ਤੂੰ ਇੰਝ ਕਰ, ਇੱਕ ਕੋਈ ਦੀਨ ਵਿੱਚ ਹੋ ਜਾ, ਨਹੀਂ ਤਾਂ ਤੈਨੂੰ ਆ ਹਾਥੀ ਥੱਲੇ ਪਾ ਕੇ ਸੁੱਟ ਕੇ ਮਾਰ ਦਿਆਂਗੇ। ਭਗਤ ਮਹਾਰਾਜ ਕਹਿੰਦੇ ਵੀ ਉਹਦੇ ਪਰਮੇਸ਼ੁਰ ਵਾਹਿਗੁਰੂ ਇੱਕ ਹੀ ਹੈ, ਨਾ ਅੱਲਾ ਵੱਖਰਾ ਹੈ, ਨਾਮ ਹੀ ਵੱਖਰੇ ਹੈ, ਅੱਲਾ ਰਾਮ ਇੱਕ ਹੀ ਹੈ। ਕਹਿੰਦਾ ਅੱਛਾ, ਕਾਜੀ ਨੇ ਫਤਵਾ ਦਿੱਤਾ, ਹਾਥੀ ਅੱਗੇ ਸੁੱਟੋ। ਉਹ ਭਗਤ ਮਹਾਰਾਜ ਨੇ ਸ਼ਬਦ ਉਚਾਰਿਆ ਅਤੇ ਨਾਲੇ ਉਹ ਦੱਸ ਰਹੇ ਜਿਨ੍ਹਾਂ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਜੀ ਜਦੋਂ ਹਾਥੀ ਅੱਗੇ ਤੁਹਾਨੂੰ ਸੁੱਟਿਆ ਤਾਂ ਕਿਵੇਂ ਬੀਤੀ? ਉਹ ਸ਼ਬਦ ਉਚਾਰਿਆ, ਪੂਜਾ ਬਾਂਧ ਭਿਲਾ ਕਰ ਡਾਰਿਓ। ਕਹਿੰਦੇ ਮੇਰੀਆਂ ਦੋਵੇਂ ਬਾਹਾਂ ਫੜ ਕੇ ਮੈਨੂੰ ਹਾਥੀ ਅੱਗੇ ਸੁੱਟ ਦਿੱਤਾ। ਉਹ ਜਦੋਂ ਹਾਥੀ ਅੱਗੇ ਸੁੱਟਿਆ, ਹੁਣ ਹਾਥੀ ਵੇਖੋ ਰੱਬ ਦਾ ਬਣਾਇਆ ਹੋਇਆ, ਉਹਦੇ 'ਚ ਰੱਬ ਵੱਸਦਾ ਹੈ। ਭਗਤ ਮਹਾਰਾਜ ਦੇ ਆਪ ਹੀ ਰੱਬ ਰੂਪ ਹੋਏ ਪਏ, ਹਸਤ ਭਾਗ ਕੇ ਚੀਸਾਂ ਮਾਰੇ। ਹਾਥੀ ਭਗਤ ਮਹਾਰਾਜ ਨੂੰ ਅੱਗੇ ਸੁੱਟਿਆ ਹੋਇਆ ਹੈ, ਹਾਥੀ ਵੇਖ ਵੇਖ ਕੇ ਚੀਕਾਂ ਮਾਰੇ। ਹਾਥੀ ਦੇ ਜਿਹੜੇ ਰੇਂਗੇ ਛੋਏ ਜਾਣ, ਹਾਥੀ ਦੇ ਚੀਕਾਂ ਮਾਰਦਾ ਪਛਾਣ ਉੱਠੇ। ਮਹਾਵਤ ਉਹਨੂੰ ਕੁੰਡੇ ਮਾਰੇ ਵੀ ਤੂੰ ਹਾਥ ਕਬੀਰ ਨੂੰ ਕੁਚਲ, ਜੇ ਹਾਥੀ ਗਾਂਹ ਜਾਵੇ ਤਾਂ ਮੱਥਾ ਡੇਗੇ, ਜਦੋਂ ਅਤੇ ਜਦੋਂ ਡਰ ਲੱਗੇ ਤਾਂ ਪਛਾਣ ਜਾਵੇ, ਚੀਕਾਂ ਮਾਰੇ। ਉਹ ਕਾਜੀ ਬੜਾ ਆਖਿਆ, ਕਾਜੀ ਕਹਿੰਦਾ ਓਏ ਮਹਾਵਤ, ਰੇ ਮਹਾਵਤ ਕੁਝ ਡਾਰੋ ਕਾਢ, ਇਸੇ ਤਰ੍ਹਾਂ ਉਹ ਕਾਲੋ ਸਾਟ। ਹੇ ਮਹਾਵਤ ਬੇਈਮਾਨ, ਤੈਨੂੰ ਮੈਂ ਤੇਰੇ ਟੋਟੇ ਟੋਟੇ ਕਰ ਦਿਆਂਗਾ, ਤੂੰ ਕਬੀਰ ਨੂੰ ਮਾਰ ਨਹੀਂ ਰਿਹਾ, ਇਹਨੂੰ ਫੜ ਅਤੇ ਇਹਨੂੰ ਤੁੜਾ ਦੇ ਹਾਥੀ ਕੋਲ ਸੁੰਡ ਦੇ ਨਾਲ, ਪੁੱਜਲ ਦੇ ਇਹਨੂੰ। ਪਰ ਭਗਤ ਮਹਾਰਾਜ ਜੀ ਅੱਗੇ ਹਾਥੀ ਦਾ ਕੋਈ ਜ਼ੋਰ ਨਾ ਚੱਲਿਆ, ਕਿਉਂਕਿ ਹਾਥੀ ਨੂੰ ਰੱਬ ਦਿਸਦਾ ਸੀ ਅੱਗੇ। ਕਾਜੀ ਕੀ ਕੀਤਾ, ਜਲਾਦਾਂ ਨੂੰ ਕਹਿ ਕਰਕੇ 3 ਵਾਰ ਭਗਤ ਮਹਾਰਾਜ ਨੂੰ ਹਾਥੀ ਅੱਗੇ ਸੁੱਟਿਆ, ਪਰ ਹਾਥੀ ਮਾਰੇ ਕੋਈ ਨਾ। ਉੱਥੇ ਗੁਰਬਾਣੀ ਦੇ ਬਚਨ ਹੈ, ਭਗਤ ਮਹਾਰਾਜ ਜੀ ਕਹਿ ਰਹੇ ਹੈ, 3 ਵਾਰ ਪਤੀਆ ਭਰ ਲੀਨਾ, ਮਨ ਕਠੋਰ ਅਜਹੂਨਾ ਪਤੀਨਾ। 3 ਵਾਰ ਕਹਿੰਦੇ ਉਹ ਕਾਜੀ ਨੇ ਪਰਤਾਵਾ ਕਰਕੇ ਵੇਖ ਲਿਆ, ਪਰ ਮੂਰਖ ਮਨ ਕਠੋਰੀ ਚਿੱਤ ਦਾ ਜਿਹੜਾ ਉਹ ਮਾੜਾ, ਕਿਤੇ ਨੂੰ ਸਮਝ ਹੀ ਨਹੀਂ ਆਈ ਵੀ ਗੱਲ ਕੀ ਵੇਚਲੀ, ਸਮਝ ਨਹੀਂ ਆਈ। ਭਗਤ ਮਹਾਰਾਜ ਕਹਿੰਦੇ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮਹਿ ਜਨ ਕੀ ਜਿੰਦ। ਕਹਿੰਦੇ ਸਾਡੀ ਦੇ ਉਹ ਮਾਲਕ ਦੇ ਵਿੱਚ ਜਿਹੜੀ ਹੈ ਲੀਨਤਾ ਹੀ ਹੋਈ ਹੈ, ਇਹ ਕਾਜੀ ਵਿਚਾਰਾ ਕੀ ਸਮਝੇ। ਉਹ ਹਾਥੀ ਉਸ ਸਮੇਂ ਵੀ ਚੀਕਾਂ ਮਾਰਦਾ ਸੀ, ਅੱਜ ਉਹੀ ਇਹ ਭਾਣਾ ਵਰਤ ਰਿਹਾ ਹੈ। ਭਾਈ ਹਾਠੂ ਸਿੰਘ ਨੂੰ ਹਾਥੀ ਅੱਗੇ ਸੁੱਟਿਆ, ਹਾਥੀ ਪਰ ਮਾਰੇ ਕਿੱਥੇ ਉਹ ਖੂਨੀ ਹਾਥੀ, ਸਗੋਂ ਚੀਕਾਂ ਮਾਰੇ। ਫਿਰ ਮਹਾਵਤ ਨੂੰ ਕਹਿ ਕਰਕੇ, ਜਲਾਦਾਂ ਨੂੰ ਕਹਿ ਕਰਕੇ, ਤੇ ਹਾਥੀ ਦੇ ਪੈਰਾਂ ਨਾਲ ਭਾਈ ਹਾਠੂ ਸਿੰਘ ਨੂੰ ਬਣਾ ਦਿੱਤਾ।
ਟੋਪੀ ਹਾਥੀ ਨਹੀਂ ਮਰਾਇਆ,
ਤਾਂ ਵੀ ਹਾਥੀ ਨੇ ਨਹੀਂ ਮਾਰਿਆ। ਹੁਣ ਪੈਰਾਂ ਨਾਲ ਬੰਨਾਂਗੇ ਹਾਥੀ ਨੂੰ, ਤੋਰਾਂਗੇ ਤੇ ਥੱਲੇ ਤੇ ਦੱਬਿਆ ਹੀ ਜਾਣਾ ਨਾ। ਹਾਥੀ ਵਿਚਾਰਾ ਫੇਰ ਨਾ ਤੁਰੇ, ਫੇਰ ਨਹੀਂ ਭਾਈ ਹਾਠੂ ਸਿੰਘ ਨੂੰ ਮਾਰ ਸਕਿਆ। ਤਦੋਂ ਅਹਿਮਦ ਸ਼ਾਹ ਨੂੰ ਗੁੱਸਾ ਆਇਆ ਵੀ ਲੱਗਦਾ ਇਹ ਹਾਥੀ ਵਾਲਾ ਬੇਈਮਾਨ ਹੈ, ਉਹਨੇ ਇੱਕ ਹੋਰ ਹਾਥੀ ਮੰਗਾਇਆ। ਉਹ ਹਾਥੀ ਵੀ ਜਿਹੜਾ ਹੈ ਕੀ ਕਰੇ, ਹਾਥੀ ਦੇ ਵੱਸ ਨਾ ਚੱਲਿਆ, ਦੂਜਾ ਹਾਥੀ ਆਇਆ, ਉਹ ਵੀ ਭਾਈ ਹਾਠੂ ਸਿੰਘ ਨੂੰ ਮਾਰਦਾ ਨਹੀਂ ਹੈ। ਤਦੋਂ ਅਹਿਮਦ ਸ਼ਾਹ ਨੂੰ ਬੜਾ ਗੁੱਸਾ ਆਇਆ, ਅੱਗ ਦਾ ਵਰੋਲਾ ਹੋ ਗਿਆ। ਉਹਨੇ ਕੀ ਕੀਤਾ, ਕਹਿੰਦਾ ਜਲਾਦਾਂ ਨੂੰ ਇੱਦਾਂ ਨਹੀਂ ਰੂਹ ਹੋਣਾ ਹੈ, ਇੱਕ ਹਾਥੀ ਖੱਬੇ ਕਰੋ, ਇੱਕ ਸੱਜੇ ਕਰੋ, ਦੂਰ ਦੂਰ ਕਰਕੇ ਹਾਥੀ ਦੇ ਲੱਤਾਂ ਨਾਲ ਪਾ ਕੇ ਨਾ ਰੱਸੇ, ਅਤੇ ਭਾਈ ਹਾਠੂ ਸਿੰਘ ਦੀਆਂ ਜਿਹੜੀਆਂ ਲੱਤਾਂ ਨੂੰ ਰੱਸੇ ਪਾ ਦਿੱਤੇ। ਸੱਜੀ ਖੱਬੀ ਲੱਤ ਨੂੰ ਦੋਵੇਂ ਪਾਸੇ ਹਾਥੀ ਕਰ ਦਿੱਤੇ।
ਦੋਹਰਾ ਦੋ ਵੱਲ ਦੋ ਗਜ ਲੱਗਿਆ,
ਦੋਵਾਂ ਲੱਤਾਂ ਵੱਲ ਇੱਕ ਇੱਧਰ ਹਾਥੀ ਇੱਕ ਦੂਜੇ ਪਾਸੇ ਹਾਥੀ, ਉਹ ਰੱਸੇ ਬੰਨ ਦਿੱਤੇ।
ਸਿੰਘ ਮੱਧ ਦਿਓ ਬੰਧਾਏ,
ਵਿਚਕਾਰ ਭਾਈ ਹਾਠੂ ਸਿੰਘ ਜੋ ਹਠੀਆ ਜਪੀਆ ਨਾਮ ਦਾ ਰਸੀਆ ਗੁਰਮੁਖ ਉਹਨੂੰ ਵਿੱਚ ਬੰਨ ਦਿੱਤਾ।
ਦਿਓ ਚਰਾਏ ਇਮਰੋ ਬਰੋ,
ਉਹ ਮਹਾਵਤ ਨੂੰ ਕਿਹਾ ਵੀ ਮਹਾਵਤ ਬਈ ਮਾਨੋ ਆ ਹਾਥੀਆਂ ਨੂੰ ਤੋਰੋ। ਹੁਣ ਉਹ ਹਾਥੀ ਜਿਹੜੇ ਜਦੋਂ ਤੁਰੇ ਗਾਂ ਨੂੰ ਭਾਈ ਹਾਠੂ ਸਿੰਘ ਨੂੰ ਉਹ ਦੋਵੇਂ ਲੱਤਾਂ ਤੋਂ ਅੱਧ ਵਿੱਚੋਂ ਜਿਹੜਾ ਚਰਵਾ ਦਿੱਤਾ ਪੜਵਾ ਦਿੱਤਾ।
ਸ਼ਾਹੇ ਸੋ ਗੁੱਸਾ ਖਾਏ,
ਸ਼ਾਹ ਅਹਿਮਦ ਸ਼ਾਹ ਨੇ ਗੁੱਸਾ ਖਾ ਕੇ ਇਹੋ ਜਿਹੀ ਕੁਟਲ ਨੀਤੀ ਕੀਤੀ, ਉਹ ਜੋ ਨਾਮ ਦਾ ਰਸਿਆ ਗੁਰੂ ਦਾ ਮਹਾਨ ਸਿੱਖ ਸੀ ਉਹਨੂੰ ਦੋਵੇਂ ਲੱਤਾਂ ਤੋਂ ਬਣਾ ਕਰਕੇ ਤੂੰ ਚੱਡਿਆਂ ਤੋਂ ਹੀ ਪੜਵਾ ਦਿੱਤਾ।
ਦੋਹਰਾ ਇੱਕ ਬਰਸ ਗਿਲ ਜੋ ਰਹੇ,
ਐਸਾ ਇਹ ਕੁਟਲ ਨੀਤੀ ਵਾਲਾ ਮਾੜਾ ਜਿਹੜਾ ਅਹਿਮਦ ਸ਼ਾਹ ਇੱਕ ਸਾਲ ਤੱਕ ਕਹਿੰਦੇ ਰਹਿਆ।
ਲਾਹੌਰ ਮਾਹੇ ਸੋ ਬੈਠ,
ਲਾਹੌਰ ਦੇ ਵਿੱਚ ਬੈਠਾ ਰਿਹਾ ਵੀ ਇਸੇ ਗੱਲ ਪਿੱਛੇ ਵੀ ਆ ਸਿੰਘ ਮਰਾਠੇ ਮੈਨੂੰ ਡਿੱਗਣ ਨਹੀਂ ਦਿੰਦੇ, ਨਾ ਮਰਾਠੇ ਰੋਕ ਆਉਂਦੇ ਨਾ ਸਿੰਘ ਰੋਕ ਆਉਂਦੇ, ਹੁਣ ਮੈਂ ਲਾਹੌਰ ਵਿੱਚ ਬੈਠਾ ਹੋਇਆ ਹੀ ਇਹਨਾਂ ਦੀ ਦੇਖ ਰੇਖ ਕਰਾਂਗਾ, ਇਹਨਾਂ ਨੂੰ ਵੇਖਾਂਗਾ।
ਬਹੁਤ ਫੌਜ ਤਿੰਨ ਰੱਖ ਲਈ,
ਇਹਨੇ ਹੁਣ ਇਹਦੀ ਆਪਣੀ ਫੌਜ ਵੀ ਬੜੀ ਸੀ ਅਤੇ ਸੂਬੇ ਵੀ ਦੇ ਹੱਕ ਵਿੱਚ ਹੋ ਗਏ ਅਤੇ ਨੌਕਰੀਆਂ ਕਰਨ ਵਾਲੇ ਦੇ ਬਥੇਰੇ ਤੁਰੇ ਫਿਰਦੇ ਉਸ ਸਮੇਂ ਵੀ ਅਤੇ ਅੱਜ ਵੀ। ਨੌਕਰੀ ਬੰਦੇ ਨੂੰ ਚਾਹੀਦੀ ਹੈ, ਧਰਮ ਜਾਂਦਾ ਤਾਂ ਚਲਿਆ ਜਾਵੇ, ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਅਤੇ ਇਹਨੇ ਬਹੁਤ ਸਾਰੀ ਫੌਜ ਰੱਖ ਲਈ,
ਚਾਰ ਸੂਬੇ ਦੇ ਹੇਠ,
ਚਾਰ ਪੰਜ ਸੂਬਿਆਂ ਦੇ ਇਹਨੇ ਕਬਜ਼ਾ ਕਰ ਲਿਆ ਸੀ। ਆ ਕਸ਼ਮੀਰ, ਮੁਲਤਾਨ, ਭੱਖਰ, ਅਟਕ, ਰਾਵਲ ਪਿੰਡੀ ਦਾ ਪਾਸਾ ਅਤੇ ਜਿਹੜਾ ਲਾਹੌਰ, ਇਸ ਤਰ੍ਹਾਂ ਇਹਨੇ ਫੌਜ ਚੌਵਾਂ ਸੂਬਿਆਂ ਦੀ, ਲਾਹੌਰ 'ਤੇ ਆ ਬੈਠਾ ਸੀ, ਚੌਵਾਂ ਸੂਬਿਆਂ ਦੀ ਦੇਖ ਰੇਖ ਕਰਨ ਵਾਸਤੇ ਚੰਗੀ ਫੌਜ ਬਣਾ ਲਈ ਆਪਣੀ।
ਚੌਪਈ ਸਿੰਘ ਮਾਲਵੇ ਇਕੱਠੇ ਹੋਏ,
ਇੱਧਰੋਂ ਸਿੰਘਾਂ ਨੂੰ ਬੜੀ ਤੰਗੀ ਆਉਣ ਲੱਗੀ। ਮਾਝੇ ਦੇ ਇਲਾਕੇ ਵਿੱਚ ਸਿੰਘ ਸੀ, ਮਾਝੇ ਦੇ ਇਲਾਕੇ ਵਿੱਚ ਲਾਹੌਰ ਆਉਂਦਾ ਸੀ। ਅਹਿਮਦ ਸ਼ਾਹ ਦੀ ਫੌਜ ਚਾਰ ਸਵੇਰੇ ਜਹਾਨ ਖਾਨ ਹੀ ਛੱਡੇ ਹੋਏ ਸੀ। ਖਾਲਸੇ ਨੂੰ ਪ੍ਰਸ਼ਾਦੇ ਪਾਣੀ ਦੀ ਰਸਤਾ ਬਸਤਾ ਤੋੜ ਆਉਣ ਲੱਗੀ। ਖਾਲਸਾ ਜਿਹੜਾ ਮਾਲਵੇ ਵਿੱਚ ਇਕੱਠਾ ਹੋਇਆ,
ਰਹੇ ਭੁੱਖੇ ਕੁਛ ਗੁਜ਼ਰ ਨਾ ਹੋਏ,
ਭੁੱਖੇ ਰਹਿੰਦੇ ਆ, ਕੜਾਕੇ ਲੱਗੇ ਹੋਏ ਆ, ਕੋਈ ਗੁਜ਼ਰ ਨਹੀਂ ਹੋ ਰਹੀ, ਕਿਉਂਕਿ ਘੋੜੇ ਵੀ ਹੈ, ਸਿੰਘ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਹੈ, ਅਤੇ ਰੋਟੀ ਪਾਣੀ ਲੰਗਰ ਪਾਣੀ ਸ਼ਗਨ ਛਕਾਉਣ ਦੇ ਚਾਹੀਦਾ ਹੀ ਹੈ, ਫਿਰ ਘੋੜਿਆਂ ਨੂੰ ਦਾਣਾ ਪੱਠਾ ਵੀ ਚਾਹੀਦਾ ਹੈ, ਉਹ ਗੁਜ਼ਰ ਜਿਹੜੀ ਜਿਹੜੀ ਹੋਣੀ ਚਾਹੀਦੀ ਉਹ ਹੋ ਨਹੀਂ ਰਹੀ।
ਤਬ ਬੀਕਾਨੇਰੀਏ ਸਿੰਘ ਬੁਲਾਏ,
ਇਹਨਾਂ ਨੂੰ ਮਹਾਰਾਜ ਨੇ ਵਿੱਧ ਜੀ ਬਣਾ ਦਿੱਤੀ। ਬੀਕਾਨੇਰੀ ਦਾ ਜਿਹੜਾ ਰਾਜਸਥਾਨ ਬੀਕਾਨੇਰ ਹੈ ਹਨੂੰਮਾਨਗੜ੍ਹ ਤੋਂ ਲਾਗੇ ਹੀ, ਇੱਥੋਂ ਦੇ ਰਾਜੇ ਨੂੰ ਜਿਹੜੀ ਸੀ ਉਹ ਜ਼ਰੂਰਤ ਪੈ ਗਈ, ਕਿਉਂਕਿ ਉਹਦਾ ਜੈਸਲਮੇਰ ਦਾ ਜਿਹੜਾ ਰਾਜਾ ਸੀ ਉਹਦੇ ਨਾਲ ਲੜਾਈ ਹੋ ਗਈ ਸੀ।
ਕਈ ਹਜ਼ਾਰ ਉਹਾਂ ਪਹੁੰਚੇ ਜਾਏ,
ਸਿੰਘ ਜਿਹੜੇ ਉਹ ਆਪਣੇ ਘੋੜੇ ਲੈ ਕੇ ਆਪਣਾ ਸਾਜੋ ਸਮਾਨ ਲੈ ਕੇ ਕਈ ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘ ਬੀਕਾਨੇਰ ਪਹੁੰਚ ਕੇ ਉਹ ਰਾਜੇ ਦੀ ਮਦਦ ਕਰਨ ਵਾਸਤੇ।
ਜੈਸਲਮੇਰ ਪਰਦੇ ਚੜਾਏ,
ਜਿਹੜਾ ਜੈਸਲਮੇਰ ਦਾ ਰਾਜਾ ਬੀਕਾਨੇਰ ਦੇ ਰਾਜੇ ਨਾਲ ਆਕੀ ਹੋਇਆ ਪਿਆ ਸੀ ਉਹਦੇ ਉੱਪਰ ਖਾਲਸੇ ਨੂੰ ਚੜਾ ਦਿੱਤਾ।
ਤਿਸ ਕੋ ਕੰਮ ਤਿਨ ਦਿਓ ਬਣਾਏ,
ਇਹਦਾ ਜਿਹੜਾ ਕੰਮ ਬੀਕਾਨੇਰ ਰਾਜੇ ਦਾ ਖਾਲਸੇ ਨੇ ਕੰਮ ਬਣਾ ਦਿੱਤਾ। ਜਿੱਥੇ ਸਿੰਘ ਜਾਣ ਉੱਥੇ ਕੰਮ ਕਿਉਂ ਨਾ ਬਣੇ, ਗੁਰੂ ਕੇ ਸਿੰਘ ਦੇ ਅੱਗੇ ਤੜੀ ਦੇ ਸੀਸ ਰੱਖ ਕੇ ਰਹਿੰਦੇ ਹੈ ਜਿਹੜੇ ਪੂਰੇ ਸਿੰਘ ਹੈ ਸਾਡੇ ਵਰਗੇ ਨਾਮ ਦੇ ਨਹੀਂ। ਉਦੋਂ ਤਾਂ ਸਿੰਘ ਹੈ ਹੀ ਸਾਰਾ ਜੰਗੀ ਯੋਧਾ ਸੀ, ਜੰਗੀ ਯੋਧੇ ਸਿੰਘਾਂ ਨੇ ਉਹਦਾ ਕੰਮ ਬਣਾ ਦਿੱਤਾ ਫਤਿਹ ਪਾਲੀ ਜੈਸਲਮੇਰ ਰਾਜੇ ਦੇ।
ਤਬ ਤਿੰਨ ਦਿਨੋ ਸਿੰਘ ਹਟਾਏ,
ਇਹਨੇ ਕੀ ਕੀਤਾ, ਜਿੰਨਾ ਚਿਰ ਤੇ ਆਪਣਾ ਕੰਮ ਨਹੀਂ ਕੱਢਿਆ ਉਨਾ ਚਿਰ ਖਾਲਸੇ ਸਿੰਘਾਂ ਨੂੰ ਇਹ ਪ੍ਰਸ਼ਾਦਾ ਪਾਣੀ ਉਹ ਛਾਉਣੀ ਲਵਾ ਕੇ ਰੋਟੀ ਪਾਣੀ ਦਿੰਦਾ ਰਿਹਾ। ਫਿਰ ਜਦੋਂ ਇਹਦਾ ਕੰਮ ਨਿਕਲ ਗਿਆ ਤੇ ਤੁਹਾਨੂੰ ਤੇ ਪਤਾ ਹੀ ਹੈ ਕਿ ਆ ਲੜਾਈਆਂ ਪੜ੍ਹਾਈਆਂ ਹੁੰਦੀਆਂ ਰਹਿੰਦੀਆਂ, ਫਿਰ ਜਿੱਥੇ ਸਾਡਾ ਵੈਰ ਹੁੰਦਾ ਫਿਰ ਸੁਲਾਹ ਹੋ ਜਾਂਦੀ। ਇਹਨੇ ਕਿਤੇ ਜੈਸਲਮੇਰ ਰਾਜ ਨਾਲ ਫਿਰ ਸੁਲਾਹ ਕਰ ਲਈ ਬੀਕਾਨੇਰ ਦੇ ਰਾਜੇ ਨੇ। ਇਹਨੇ ਕੀ ਕੀਤਾ, ਇਹਨੇ ਫਿਰ ਖਾਲਸੇ ਨੂੰ ਪਿੱਛੇ ਹਟਾ ਦਿੱਤਾ।
ਸੋਨਾ ਦਿਓ ਜੋ ਆਖਿਓ ਥਾਏ।
ਇਹਨੇ ਜਿੰਨੀ ਗੱਲ ਕੀਤੀ ਸੀ ਨਾ ਖਾਲਸੇ ਨਾਲ ਮਾਮਲੇ ਦੀ, ਵੀ ਮੈਂ ਇੰਨਾ ਤੁਹਾਨੂੰ ਪੈਸਾ ਦਿਆਂਗਾ ਮੇਰਾ ਤੁਸੀਂ ਕੰਮ ਕੱਢੋ, ਕਿਉਂਕਿ ਗੁਰੂ ਘਰ ਸਿੰਘ ਕੋਈ ਨੌਕਰੀ ਨਹੀਂ ਸੀ ਕਰਦੇ, ਗੁਲਾਮੀ ਨਹੀਂ ਸੀ ਕਰਦੇ ਵੀ ਆਹ 20,000 ਦੇਈ ਜਾਈ ਸਾਡੇ ਇੱਕ ਬੰਦੇ ਨੂੰ ਅਸੀਂ ਨੌਕਰੀ ਕਰਦੇ ਹਾਂ। ਗੁਰੂ ਘਰ ਸਿੰਘ ਸਿੱਧਾ ਹੀ ਉਹ ਡੰਨ ਹੀ ਲੈਂਦੇ ਸੀ ਵੀ 1,00,000 ਰੁਪਈਆ ਭਰ ਕੰਮ ਕਰ ਦਾਂਗੇ। ਉਹ ਇਹਨਾਂ ਜਿੰਨੀ ਗੱਲ ਕੀਤੀ ਉਹ ਇਹਨੇ ਮਾਮਲਾ ਵੀ ਪੂਰਾ ਨਾ ਦਿੱਤਾ ਸਿੰਘਾਂ ਨੂੰ।
ਕਸ਼ ਸਿੰਘਨ ਕੋ ਪੈਸਾ ਰਹਿਓ।
ਤੇ ਪੂਰੇ ਪੈਸੇ ਨਾ ਦਿੱਤੇ, ਥੋੜੇ ਬਹੁਤੇ ਦੇ ਦਿੱਤੇ ਤੇ ਕੁਝ ਰਹਿ ਗਏ ਸਿੰਘਾਂ ਦੇ।
ਸੋ ਪੇ ਨਾ ਦਿਓ ਜੋ ਤੋ ਕਹਿਓ।
ਜਿੰਨੀ ਇਹਨੇ ਗੱਲ ਕੀਤੀ ਸੀ ਆਪਣੀ ਜ਼ਬਾਨ ਤੋਂ ਮੁੱਕਰ ਗਿਆ, ਇਹ ਵੀ ਮਰਦਾਂ ਦੀ ਗੱਲ ਨਹੀਂ ਹੁੰਦੀ।
ਫਿਰ ਜਿਸ ਫਿਰ ਤਿਸ ਮੁਲਕ ਦਲ ਹੋ ਕੇ ਮਾਰਿਓ।
ਤੇ ਸਗੋਂ ਸਿੰਘਾਂ ਦੇ ਨਾਲ ਹੁਜਤਬਾਜ਼ੀ ਕਰਨ ਲੱਗਾ। ਗੁਰੂ ਕੇ ਸਿੰਘ ਕਹਿਣ ਲੱਗੇ ਵੀ ਵੇਖ ਤੇਰੀ ਰਾਜਾ ਇੰਨੀ ਗੱਲ ਹੋਈ ਹੈ, ਤੂੰ ਉਹ ਮਾਮਲਾ ਪਰ ਹੱਕ ਦੀ ਮੰਗ ਰਹੇ ਹਾਂ, ਕੋਈ ਤੇਰੇ ਕੋਲ ਵਾਧੂ ਨਹੀਂ ਮੰਗ ਰਹੇ। ਅੱਗੋਂ ਇਹ ਟੇਢਾ ਹੋ ਗਿਆ, ਇਹਨੇ ਆਪਣੇ ਮੁਲਕ ਦੇ ਲੋਕ ਇਕੱਠੇ ਕਰਕੇ ਸਗੋਂ ਜੋ ਦਲ ਗਏ ਸੀ ਸਿੰਘਾਂ ਦੇ, ਬੁੱਢਾ ਦਲ, ਤਰਨਾ ਦਲ, ਇਹ ਸਗੋਂ ਉਹਨਾਂ ਦੇ ਨਾਲ ਲੜਾਈ ਕਰਨ ਲੱਗਾ।
ਖਾਲਸੇ ਨੇ ਅਸ ਕਸ਼ਟ ਸਹਾਰੇ।
ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਜੋ ਖਾਲਸਾ ਕਾਲ ਪੁਰਖ ਦੀ ਫੌਜ ਹੈ ਉੱਥੇ ਵੀ ਜਿਹੜੇ ਕਸ਼ਟ ਵੇਖਣੇ ਪਏ। ਇਸੇ ਤਰ੍ਹਾਂ ਇਹ ਦੋ ਤੁੱਕਾਂ ਦੇ ਅਰਥ ਇਵੇਂ ਵੀ ਲੱਗ ਜਾਂਦੇ ਆ ਵੀ ਜਦੋਂ ਨੇ ਮਾਮਲਾ ਲੈਣਾ ਭਰਿਆ, ਭਾਈ ਜੱਸਾ ਸਿੰਘ ਆਲੂਵਾਲ ਆਦਿ ਸਿੱਖਾਂ ਨੇ ਸੋਚਿਆ ਵੀ ਇਹ ਜਿਹੜੇ ਮੂਰਖ ਲੋਕ ਇੱਦਾਂ ਨਹੀਂ ਮੰਨਦੇ, ਇਹਨਾਂ ਨੂੰ ਸੁਧਾਰਨਾ ਪੈਂਦਾ ਹੈ। ਫਿਰ ਕੀ ਕੀਤਾ, ਇਹਦੇ ਮੁਲਕ ਨੂੰ ਖਾਲਸੇ ਨੇ ਲੁੱਟਿਆ। ਇਸ ਤਰ੍ਹਾਂ ਖਾਲਸੇ ਨੇ ਉਹ ਬੀਕਾਨੇਰ ਦੇ ਇਲਾਕੇ ਵਿੱਚ ਵੀ ਕਸ਼ਟ ਸਹਾਰੇ।
ਦੋਹਰਾ ਸਿੰਘਨ ਖਰਚ ਸੋ ਨਹਿ ਤੁਰੇ।
ਗੁਰੂ ਕੇ ਸਿੰਘਾਂ ਦਾ ਹੁਣ ਬਹੁਤੇ ਜਾਣੇ ਹੋਣ ਕਰਕੇ ਉਹ ਖਰਚ ਨਹੀਂ ਸੀ ਤੁਰ ਰਿਹਾ।
ਤੋ ਖਾਲਸੇ ਕਰੀ ਸਲਾਹੇ।
ਤਦੋਂ ਖਾਲਸੇ ਨੇ ਆਪੋ ਵਿੱਚ ਹੀ ਬੈਠ ਕੇ ਗੁਰੂ ਕੇ ਸਿੰਘਾਂ ਨੇ ਸਲਾਹ ਕੀਤੀ, ਇਹ ਗੁਰਮਤਾ ਸੋਧਿਆ।
ਮਾਰੋ ਮੁਲਕ ਕੋਈ ਦੌੜ ਕਰ।
ਗੁਰੂ ਕੇ ਖਾਲਸਾ ਸਿੰਘੋ ਜੀ, ਇੱਦਾਂ ਨਾ ਹੁਣ ਬੈਠੇ ਰਹੋ, ਇੰਜ ਕਰੋ ਵੀ ਕੋਈ ਨਾ ਕੋਈ ਜਿਹੜਾ ਇਲਾਕਾ ਮੁਲਕ ਹੈ, ਕੋਈ ਆਕੜਿਆ ਹੰਕਾਰੀ ਕੋਈ ਹਾਕਮ ਹੈ, ਉਹਨੂੰ ਦੌੜ ਕਰਕੇ ਤੇ ਉਹ ਇਲਾਕੇ ਨੂੰ ਲੁੱਟੀਏ। ਫਿਰ ਮਾਲਵਾ ਜੋ ਗੁਰੂ ਦੀ ਨਗਰੀ ਹੈ ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਇਸੇ ਤਰ੍ਹਾਂ ਗੋਬਿੰਦ ਸਿੰਘ ਮਹਾਰਾਜ ਵਿਚਰਦੇ ਰਹੇ ਹੈ, ਫਿਰ ਉਸ ਮਾਲਵੇ ਵਿੱਚ ਬੈਠ ਕੇ ਆਰਾਮ ਨਾਲ ਛਕੀਏ ਛਕਾਈਏ।
ਜੋ ਪਈ ਤਬ ਖਾਲਸੇ ਮਲਵਈ ਬੁਲਾਏ।
ਤਦੋਂ ਖਾਲਸੇ ਨੇ ਆ ਜਿਹੜੇ ਮਾਲਵੇ ਦੇ ਸਰਦਾਰ ਸਨ ਉਹਨਾਂ ਨੂੰ ਬੁਲਾਇਆ।
ਓਏ ਆਗੇ ਕੋ ਮੁਲਕ ਬਤਾਏ।
ਉਹਨਾਂ ਨੂੰ ਸੱਦਿਆ ਹੈ, ਭਾਈ ਜਿਹੜਾ ਰਾਜਾ ਭਾਈ ਆਲਾ ਸਿੰਘ ਇਸੇ ਤਰ੍ਹਾਂ ਹੋ ਕੇ ਨਾਮ ਆਏ ਜਾਣੇ, ਉਹਨਾਂ ਨੂੰ ਸੱਦਿਆ ਅਤੇ ਪੁੱਛਿਆ ਵੀ ਕੋਈ ਤੁਹਾਡੇ ਤੋਂ ਮੁਲਕ ਕੋਈ ਆਕੀਦ ਨਹੀਂ ਹੈ, ਵੀ ਜਿਹੜਾ ਕੋਈ ਵਿਗੜਿਆ ਤਿਗੜਿਆ ਹੋਵੇ ਅਤੇ ਤੁਹਾਡੇ ਨਾਲ ਕੋਈ ਚੜ੍ਹੋ ਖਰਦੀ ਕਰਦਾ ਹੋਵੇ, ਜੇ ਉਹ ਕਰਦਾ ਤੇ ਦੱਸੋ ਤੇ ਉਹਨੂੰ ਤੁਹਾਡੇ ਅਧੀਨ ਕਰਵਾਈਏ।
ਆਲੋ ਸਿੰਘ ਉਹ ਬੁੱਢੋ ਸਿੰਘ ਭਾਈ।
ਇਸੇ ਤਰ੍ਹਾਂ ਮਹਾਰਾਜਾ ਆਲਾ ਸਿੰਘ ਤੇ ਬੁੱਢੋ ਭਾਈ ਬੁੱਢਾ ਸਿੰਘ ਘੁੱਦੇ ਵਾਲੀ ਪਿੰਡ ਦਾ, ਇਹ ਘੁੱਦਾ ਵਾਲ ਕੋਈ ਪਿੰਡ ਹੈ, ਉੱਥੋਂ ਦਾ ਭਾਈ ਬੁੱਢਾ ਸਿੰਘ ਸਰਦਾਰ ਸੀ ਮਾਲਵੇ ਦੇ ਇਲਾਕੇ ਵਿੱਚੋਂ। ਇੱਕ ਬਾਬਾ ਆਲਾ ਸਿੰਘ ਜੀ ਜਿਨ੍ਹਾਂ ਦੇ ਨਾਮ 'ਤੇ ਬਣਿਆ ਹੈ ਆਪ ਪਟਿਆਲਾ, ਆਲਾ ਦੀ ਪੱਟੀ, ਇਹ ਉੱਥੋਂ ਬਣਿਆ ਪਟਿਆਲਾ। ਇਹ ਰਾਜਾ ਸੀ ਨਾ ਮਹਾਰਾਜਾ ਆਲਾ ਸਿੰਘ ਪਟਿਆਲੇ ਦਾ, ਅਤੇ ਆਲਾ ਸਿੰਘ ਦੀ ਪੱਟੀ ਉੱਥੋਂ ਬਣ ਗਿਆ ਪਟਿਆਲਾ ਸ਼ਹਿਰ। ਪਹਿਲਾਂ ਇਹ ਬਰਨਾਲੇ ਵਿੱਚ ਸਨ ਜਿੱਥੇ ਖਾਲਸੇ ਨੂੰ ਲੰਗਰ ਪਾਣੀ ਛਕਾਇਆ ਕਰਦੇ, ਉੱਥੇ ਚੁੱਲ੍ਹੇ ਇਹਨਾਂ ਦੇ ਬਣੇ ਹੋਏ ਹੈ ਉਹ ਪ੍ਰਾਪਤਨ। ਇਸ ਤਰ੍ਹਾਂ ਬਾਬਾ ਆਲਾ ਸਿੰਘ ਤੇ ਬਾਬਾ ਬੁੱਢਾ ਸਿੰਘ ਘੁੱਦੋ ਗਏ ਵਾਲ ਵਾਲੇ।
ਭਾਈ ਗੁਰਬਖਸ਼ ਸਿੰਘ ਲਿਓ ਬੁਲਾਈ।
ਭਾਈ ਗੁਰਬਖਸ਼ ਸਿੰਘ ਜਿਹੜਾ ਹੈ ਉਹ ਵੀ ਮਾਲਵੇ ਵਿੱਚ ਸੀ, ਉਹਨੂੰ ਵੀ ਬੁਲਾ ਲਿਆ ਹੈ। ਇਹ ਭਾਈ ਗੁਰਬਖਸ਼ ਸਿੰਘ ਕੌਣ ਹੈ, ਕਿਉਂਕਿ ਭਾਈ ਗੁਰਬਖਸ਼ ਸਿੰਘ ਗੁਰੂ ਕੇ ਖਾਲਸੇ ਵਿੱਚ ਬਹੁਤ ਹੋਏ ਹੈ, ਪਰ ਇਹ ਹੈ ਭਾਈ ਭਗਤੂ ਵੰਸ਼ੀ। ਭਾਈ ਭਗਤੂ ਵੰਸ਼ੀ ਕੌਣ, ਜੋ ਭਾਈ ਆਦਮ ਸਿੰਘ ਸਨ ਨਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ, ਉਹਨਾਂ ਦਾ ਨਾਮ ਭਾਈ ਉਦਮ ਉਦਮ ਵੀ ਕਿਹਾ ਜਾਂਦਾ ਹੈ। ਭਾਈ ਆਦਮ ਜੋ ਸੀ ਉਹਨਾਂ ਦੀ ਘਰਵਾਲੀ ਸੀ ਮਾਈ ਭਿੱਖਾ, ਅਤੇ ਉਹਨਾਂ ਨੇ ਬੜੀ ਸੇਵਾ ਕੀਤੀ ਗੁਰੂ ਰਾਮਦਾਸ ਮਹਾਰਾਜ ਦੀ ਸੰਗਤ ਦੀ। ਸੱਚੇ ਪਾਤਸ਼ਾਹ ਜੀ ਨੇ ਭਾਈ ਆਦਮ ਨੂੰ ਕਿਹਾ ਵੀ ਜੋ ਤੂੰ ਮੰਗਣਾ ਹੈ ਭਾਈ ਮੰਗ, ਗੁਰੂ ਘਰ ਤਰੁੱਠਾ ਹੈ ਤੇਰੇ ਉੱਪਰ। ਭਾਈ ਆਦਮ ਜੀ ਦੇ ਪੂਜਣਾ ਬੋਲੇ, ਉਹਨਾਂ ਦੇ ਸੁਪਤਨੀ ਜੋ ਮਾਈ ਭਿੱਖਾਂ ਜੀ ਸਨ ਉਹ ਬੋਲੇ, ਉਹਨਾਂ ਵਰ ਮੰਗਿਆ। ਕਹਿਣ ਲੱਗੇ ਮਹਾਰਾਜ ਜੀ ਜੇ ਤਰੁੱਠੇ 'ਤੇ ਕਿਰਪਾ ਕਰੋ, ਸੋਨੇ ਦੀ ਮਧਾਣੀ ਹੋਵੇ ਅਤੇ ਮੈਂ ਪੁੱਤਰ ਨੌਂ ਨੂੰ ਦੁੱਧ ਰਿੜਕਦੀ ਵੇਖਾਂ। ਮਹਾਰਾਜ ਕਹਿੰਦੇ ਕੋਈ ਇੱਕ ਵਾਰ ਮੰਗ। ਕਹਿਣ ਲੱਗੇ ਮਾਤਾ ਮਾਈ ਭਿੱਖਾਂ ਜੀ, ਕਿਉਂਕਿ ਬੜੇ ਜਿਹੜੇ ਗੁਰਮੁਖ ਹੁੰਦੇ ਇਹਨਾਂ ਦੀ ਮੱਤ ਬੜੀ ਉੱਚੀ ਹੁੰਦੀ ਮੰਗਣ ਮੰਗਾਉਣ ਦੀ, ਕਹਿੰਦੇ ਮਹਾਰਾਜ ਇੱਕੋ ਵਾਰ 'ਤੇ ਮੰਗਿਆ ਹੈ। ਗੁਰੂ ਰਾਮਦਾਸ ਮਹਾਰਾਜ ਮੁਸਕਰਾਉਂਦੇ ਹੋਏ ਕਹਿਣ ਲੱਗੇ ਦੇਖ ਮਾਈ ਭਿੱਖਾਂ ਇਹਦੇ ਤੂੰ ਵਾਰ ਬੜੇ ਵੱਡੇ ਮੰਗੇ ਹੈ ਕਿ ਸੋਨੇ ਦੀ ਜਿਹੜੀ ਮਧਾਣੀ ਹੁੰਦੀ ਹੈ ਨਾ, ਸੋਨੇ ਦੀ ਚਾਟੀ ਵਿੱਚ ਰਿੜਕਣੀ, ਇਹ ਰਾਜਿਆਂ ਮਹਾਰਾਜਿਆਂ ਦੇ ਘਰ ਹੁੰਦੀ ਹੈ ਅਤੇ ਤੂੰ ਰਾਜਿਆਂ ਵਾਲੀ ਮੰਗ ਮੰਗੀ ਹੈ। ਫਿਰ ਵੀ ਪੋਤਰੇ ਨੌਂ ਉਹੀ ਵੇਖੂਗੀ ਜਿਹਦੇ ਘਰ ਪੁੱਤਰ ਹੋਵੇ। ਇਹਨਾਂ ਦੀ ਉਮਰ ਬੜੀ ਵੱਡੀ ਹੋ ਗਈ ਸੀ, 50-60 ਸਾਲ ਦੇ ਕਰੀਬ, ਪਰ ਕੋਈ ਔਲਾਦ ਨਾ ਹੋਈ। ਅਤੇ ਹੁਣ ਤੂੰ ਪੁੱਤਰ ਹੋਵੇਗਾ ਤਾਂ ਹੀ ਨੌਂ ਹੋਵੇਗੀ ਅਤੇ ਤਾਂ ਹੀ ਅੱਗੇ ਪੋਤਰੇ ਹੋਣਗੇ। ਅਤੇ ਰੋ ਰੋ ਕੇ ਇਹਨਾਂ ਦੀ ਅੱਖਾਂ ਜਿਹੜੀ ਜੋਤ ਚਲੀ ਗਈ ਸੀ ਮਾਈ ਭਿੱਖਾਂ ਦੀ, ਅਤੇ ਕਿਹਾ ਹੈ ਨਾਲ ਵੀ ਆ ਤੁਸਾਂ ਨੇ ਕਿਹਾ ਵੀ ਪੁੱਤਰ ਦੇ ਨੌਂ ਵੇਖਾਂ ਦੁੱਧ ਰਿੜਕਦੀ, ਉਹ ਜੇ ਅੱਖਾਂ ਹੋਣਗੀਆਂ ਤਾਂ ਹੀ ਵੇਖੇ ਜਾਣਗੇ, ਉਹ ਵੀ ਤੁਸੀਂ ਜਿਹੜੇ ਵੇਖੋਗੇ। ਤੁਹਾਡੇ ਜਾਓ ਤਿੰਨੇ ਵਾਰੀ ਤੁਹਾਨੂੰ ਅਸੀਂ ਬਖਸ਼ੇ ਹੈ। ਇੱਕ ਦਿਨ ਸਮਾਂ ਆਵੇਗਾ ਤੁਹਾਡੇ ਘਰ ਰਾਜ ਵੀ ਹੋਵੇਗਾ ਅਤੇ ਜਿਹੜਾ ਹੈ ਆਪ ਨੌਂ ਦੇ ਵੀ ਅਤੇ ਆਪਣੇ ਪੁੱਤਰਾਂ ਨੂੰ ਵੀ ਪੋਤਰਿਆਂ ਨੂੰ ਵੀ ਜਿਹੜੇ ਦਰਸ਼ਨ ਕਰੋਗੇ। ਐਸੀ ਮੰਗ ਮੰਗੀ ਮਹਾਨ। ਫਿਰ ਉਹਨਾਂ ਦੇ ਘਰ ਭਾਈ ਭਗਤੂ ਜੀ ਹੋਏ ਬ੍ਰਹਮ ਗਿਆਨੀ। ਭਾਈ ਭਗਤੂ ਜੀ ਨੇ ਇੰਨੀ ਸੇਵਾ ਕੀਤੀ, ਜਦੋਂ ਸ਼੍ਰੀ ਹਰਿਮੰਦਰ ਸਾਹਿਬ ਸਰੋਵਰ ਸਤਿਗੁਰੂ ਜੀ ਦੇ ਬਣੇ ਹੈ, ਬੜੀ ਸੇਵਾ ਕੀਤੀ ਉੱਥੇ। ਫਿਰ ਉਹਨਾਂ ਦੇ ਘਰ ਹੀ ਗਾਂ ਪੁੱਤਰ ਹੋਇਆ ਭਾਈ ਗੌਰਾ ਜੀ, ਜੋ ਗੁਰੂ ਹਰਿਰਾਇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹੇ ਹੈ। ਭਾਈ ਭਗਤੂ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਗੁਰੂ ਹਰਿਰਾਇ ਮਹਾਰਾਜ ਦਰਸ਼ਨ ਕੀਤੇ। ਭਾਈ ਗੌਰਾ ਜੀ ਗੁਰੂ ਹਰਿਰਾਇ ਮਹਾਰਾਜ ਹਜ਼ੂਰੀ ਵਿੱਚ ਹੀ ਰਹਿੰਦੇ ਸੀ। ਇਸ ਤਰ੍ਹਾਂ ਗਾਂ ਉਹਨਾਂ ਦੇ ਪੁੱਤਰ ਹੋਏ ਭਾਈ ਦਿਆਲ ਦਾਸ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਰਨ ਲੈ ਕੇ, ਫਿਰ ਪਹਿਲਾਂ ਇਹਨਾਂ ਇੱਕ ਵਾਰ ਅੰਮ੍ਰਿਤ ਛਕਣ ਤੋਂ ਜਿਹੜਾ ਮਨਾਹੀ ਕੀਤੀ ਵੀ ਅਸੀਂ ਮਹਾਰਾਜ ਛਕਣਾ, ਤਮੀਲ ਕੀਤੀ ਅੰਮ੍ਰਿਤ ਦੀ, ਫਿਰ ਦੁਬਾਰਾ ਛਕਿਆ ਭਾਈ ਦਿਆਲ ਦਾਸ ਨੇ ਅਤੇ ਬਣ ਗਏ ਦਿਆਲ ਸਿੰਘ। ਅੱਗੇ ਉਹਨਾਂ ਦੀ ਔਲਾਦ ਹੋਈ ਹੈ ਗਾਂ ਤੋਂ ਗਾਂ ਭਾਈ ਗੁਰਬਖਸ਼ ਸਿੰਘ। ਭਾਈ ਗੁਰਬਖਸ਼ ਸਿੰਘ ਦੇ ਪੁੱਤਰ ਹੋਏ ਭਾਈ ਦੇਸੂ ਸਿੰਘ, ਜਿਹੜੇ ਕੈਂਥਲ ਦਾ ਜਿਨ੍ਹਾਂ ਨੇ ਰਿਆਸਤ ਕਾਇਮ ਕੀਤੀ ਆ ਹਰਿਆਣੇ ਵਿੱਚ ਜਿਹੜਾ ਕੈਂਥਲ ਹੈ ਗਾਂ, ਉਹਨਾਂ ਦੇ ਪੁੱਤਰ ਹੋਏ ਭਾਈ ਦੇਸੂ ਦੇ ਭਾਈ ਲਾਲ ਸਿੰਘ, ਅਤੇ ਉਹਨਾਂ ਦੀ ਸ਼ਾਦੀ ਹੋਈ ਰਾਣੀ ਸਾਹਿਬ ਕੌਰ ਨਾਲ। ਉਹ ਰਾਣੀ ਸਾਹਿਬ ਕੌਰ ਦੀ ਕੁੱਖ ਤੋਂ ਭਾਈ ਰਾਜਾ ਮਹਾਰਾਜਾ ਉਦੇ ਸਿੰਘ ਹੋਏ, ਜੋ ਮਹਾਰਾਜਾ ਉਦੇ ਸਿੰਘ ਹੋਏ ਕੈਂਥਲ ਦੇ ਰਾਜੇ। ਫਿਰ ਉਹਨਾਂ ਨੇ ਸਾਧ ਸੰਗਤ ਜੀ ਜੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਹੈ, ਜਿਨ੍ਹਾਂ ਨੇ ਸ੍ਰੀ ਗੁਰਪ੍ਰਤਾਪ ਸੂਜ ਗ੍ਰੰਥ ਲਿਖਿਆ, ਜਿਹੜੇ ਦਸੇ ਗੁਰੂ ਸਾਹਿਬਾਨਾਂ ਦੀ ਕਥਾ ਜਿਹੜੀ ਅੱਜ ਸਾਰੇ ਸਥਾਨਾਂ ਗੁਰੂ ਸਥਾਨਾਂ ਦੀ ਕਥਾ ਹੋ ਰਹੀ ਹੈ ਅਤੇ ਗੁਰੂ ਦੀਆਂ ਸੰਗਤਾਂ ਸਰਵਣ ਕਰਕੇ ਲਾਹਾ ਲੈ ਰਹੀਆਂ, ਉਹ ਮਹਾਰਾਜਾ ਉਦੇ ਸਿੰਘ ਦੀ ਹਜ਼ੂਰੀ ਵਿੱਚ ਹੀ ਭਾਈ ਉਦੇ ਸਿੰਘ ਨੇ ਜਿਹੜਾ ਉਹ ਸੇਵਾ ਕੀਤੀ ਹੈ ਲਿਖਣ ਦੀ। ਉਹਨਾਂ ਨੇ ਕਵੀਆਂ ਨੂੰ ਭਾਈ ਸੰਤੋਖ ਸਿੰਘ ਨੂੰ ਪਿੰਡਾਂ ਦੀ ਜਗੀਰ ਦੇ ਕੇ, ਅਤੇ ਨਾਲੇ ਉਹ ਜਿਹੜਾ ਸੀ ਹੋਰ ਸਥਾਨ ਬਖਸ਼ ਕੇ ਚੰਗੇ, ਕਵੀ ਦਰਬਾਰ ਚੰਗੇ ਬਖਸ਼ ਕੇ, ਅਤੇ ਉੱਥੇ ਸਾਰੀ ਕਥਾ ਲਿਖਵਾਈ ਸੂਜ ਗੁਰਪ੍ਰਤਾਪ ਸੂਜ ਗ੍ਰੰਥ ਦੀ। ਇਸ ਤਰ੍ਹਾਂ ਉਹਨਾਂ ਵਿੱਚੋਂ ਇਹ ਭਾਈ ਗੁਰਬਖਸ਼ ਸਿੰਘ ਭਾਈ ਭਗਤੂ ਦੀ ਵੰਸ਼ ਵਿੱਚੋਂ, ਉਹ ਭਾਈ ਗੁਰਬਖਸ਼ ਸਿੰਘ ਨੂੰ ਜਿਹੜਾ ਬੁਲਾ ਲਿਆ ਹੈ।
ਦੋਹਰਾ ਆਗੇ ਕਰੇ ਵਕੀਲੇ ਨੇ,
ਜਦੋਂ ਇਹਨਾਂ ਕੋਲ ਖਾਲਸੇ ਗਏ ਅਤੇ ਇਹਨਾਂ ਨੇ ਬਾਬਾ ਆਲਾ ਸਿੰਘ, ਇਸੇ ਤਰ੍ਹਾਂ ਭਾਈ ਬੁੱਢਾ ਸਿੰਘ, ਇਹਨਾਂ ਨੇ ਮਿਲ ਕਰਕੇ ਅਤੇ ਖਾਲਸੇ ਦੇ ਅੱਗੇ ਵਕੀਲ ਕਰ ਦਿੱਤੇ ਆਪਣੇ।
ਜੋ ਉਨਕੋ ਮਿਲ ਪਾਏ,
ਉਹ ਵਕੀਲ ਕਿਉਂ ਕੀਤੇ ਵੀ ਜਾ ਕੇ ਦੱਸੋ ਸਿੰਘਾਂ ਨੂੰ, ਮੁਲਕ ਦੱਸੋ ਜਿਹੜਾ ਕੋਈ ਆਕੀ ਹੈ। ਉਹ ਵਕੀਲ ਅੱਗੇ ਅੱਗੇ ਗਏ ਜਿਹੜੇ ਕੋਈ ਹਿੰਦੂਆਂ ਦੇ ਰਾਜਪੂਤ ਜਿਹੜੇ ਰਾਜੇ ਸੀ ਹਰਿਆਣੇ ਦੇ ਵਿੱਚ ਇੱਧਰ ਇਰਦ ਗਿਰਦ ਜੀਂਦ ਦੇ ਇਲਾਕੇ ਵਿੱਚ ਹਿਸਾਰ ਵੱਲ, ਉਹਨਾਂ ਨੂੰ ਜਾ ਕੇ ਕਿਹਾ ਵੀ ਆ ਸਾਡੀ ਫੌਜ ਜਿਹੜੀ ਆ ਰਹੀ ਸਿੰਘਾਂ ਦੀ, ਜਾਂ ਤੁਸੀਂ ਇਹਨਾਂ ਮਾਮਲਾ ਭਰਦੇ ਹੋ ਚੁਕਾਉਂਦੇ ਹੋ ਤਾਂ ਫਿਰ ਠੀਕ ਹੈ। ਉਹਨਾਂ ਕੋਲ ਗਏ ਆ ਅਤੇ ਉਹਨਾਂ ਨੇ ਜਦੋਂ ਸਿੰਘਾਂ ਦੀ ਫੌਜ ਆਉਂਦੀ ਸੁਣੀ, ਇਸ ਤਰ੍ਹਾਂ ਉਹਨਾਂ ਨੇ ਸ਼ਰਨ ਲਈ ਜੋ ਉਹਨਕੋ ਮਿਲ ਪਾਏ। ਉਹ ਜਦੋਂ ਦੱਸਿਆ ਵੀ ਆਹ ਫੌਜ ਸਾਡੀ ਚੜ੍ਹ ਕੇ ਆ ਰਹੀ, ਤੁਸੀਂ ਮੰਨਦੇ ਕਿ ਨਹੀਂ ਮੰਨਦੇ ਹੋ, ਆਹ ਇਲਾਕਾ ਸਾਡਾ ਹੋ ਗਿਆ ਸਮਝ ਲਾ। ਉਹ ਜਿਨ੍ਹਾਂ ਨੇ ਕਹਿ ਦਿੱਤਾ ਵੀ ਹਾਂ ਜੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਅਧੀਨ ਹੀ ਆ, ਉਹਨਾਂ ਨੂੰ ਖਾਲਸੇ ਦੇ ਨਾਲ ਇਸ ਤਰ੍ਹਾਂ ਮਿਲਾ ਦਿੱਤਾ। ਉਹਨਾਂ ਨੇ ਜਿਹੜੇ ਵਕੀਲ ਅੱਗੇ ਅੱਗੇ ਜਾ ਰਹੇ ਸੀ ਉਹਨਾਂ ਨੇ ਗੱਲ ਕਰਾ ਕੇ ਤੇ ਸਿੰਘਾਂ ਦੇ ਨਾਲ ਮਿਲਾ ਦਿੱਤਾ, ਆਪਣੇ ਕਰਕੇ ਬਚਾ ਲਿਆ। ਵਕੀਲ ਜਿਹੜੇ ਜਾਂਦੇ ਜਦੋਂ ਗੱਲ ਕਰ ਲੈਂਦੇ ਆ, ਉਹ ਜਿਹੜੇ ਅਗਲੇ ਰਾਜੇ ਉਹ ਫਿਰ ਸ਼ਰਨ ਲੈ ਲੈਂਦੇ ਵੀ ਚਲੋ ਅਸੀਂ ਤੁਹਾਡੇ ਨਾਲ ਹੀ ਹਾਂ। ਆਪਣੇ ਬਚਾ ਕਰਕੇ ਵਕੀਲਾਂ ਨੇ ਆਪਣੇ ਵੱਲੋਂ ਕਹਿ ਦਿੱਤਾ ਖਾਲਸੇ ਨੂੰ ਵੀ ਇਹ ਵੀ ਆਪਣੇ ਵੱਲ ਹੈ। ਇਸ ਤਰ੍ਹਾਂ ਸਿੰਘਾਂ ਦੇ ਨਾਲ ਹੀ ਮਿਲਾ ਦਿੱਤਾ ਵੀ ਆਹ ਜਿਹੜਾ ਮਾਮਲਾ ਹੈ ਕੋਈ ਖਰਚ ਵਰਚ ਹੈ ਤੁਸੀਂ ਇਹਨਾਂ ਕੋਲ ਲੈ ਲਿਆ ਕਰੋ। ਇਸ ਤਰ੍ਹਾਂ ਆਪਣਾ ਹਵਾਲਾ ਦੇ ਕੇ ਤਾਂ ਉਹਨਾਂ ਨੂੰ ਬਚਾ ਲਿਆ। ਜਿਹੜੇ ਕੈਥਲ ਦਾ ਇਲਾਕਾ ਸੀ ਹਰਿਆਣੇ ਵਿੱਚ ਹੀ ਪੈਂਦਾ ਇਹ ਸਾਰਾ ਜਿਹੜਾ ਇਲਾਕਾ, ਉਹਨਾਂ ਨੂੰ ਬਾਂਗਰ ਦੇਸ਼ ਕਿਹਾ ਜਾਂਦਾ ਸੀ। ਆ ਕੈਥਲ, ਹਿਸਾਰ, ਹਾਂਸੀ ਅਤੇ ਜੀਂਦ, ਇਹ ਜਿਹੜੇ ਰੋਹਤਕ ਜਿੰਨੇ ਇਲਾਕੇ ਸੀ ਇਹਨਾਂ ਨੂੰ ਕਿਹਾ ਜਾਂਦਾ ਸੀ ਹਰਿਆਣੇ ਦੇ ਇਲਾਕੇ ਨੂੰ ਬਾਂਗਰ ਦੇਸ਼। ਇਹ ਬਾਂਗਰ ਦੇਸ਼ ਵਿੱਚ ਖਾਲਸੇ ਜਦੋਂ ਮੱਲ ਮਾਰਨ ਗਏ ਹੈ ਅਤੇ ਉਸੋਂ ਦੀ ਜਿਹੜੀ ਕਥਾ ਹੈ ਸਾਧ ਸਿੰਘ ਜੀ ਚੱਲ ਰਹੀ ਹੈ। ਜਿਹੜਾ ਕੈਂਥਲ ਦਾ ਸੀ ਨਾ ਇਲਾਕਾ, ਉਹਨਾਂ ਨੇ ਹੱਥ ਮਿਲਾ ਲਿਆ ਜੋ ਭਾਈ ਗੁਰਬਖਸ਼ ਸਿੰਘ ਨਾਲ ਕਹਿ ਲਓ ਜਾਂ ਭਾਈ ਬੁੱਢਾ ਸਿੰਘ ਹੋਣਾ ਨਾਲ, ਉਹਨਾਂ ਦੀ ਸ਼ਰਨ ਲੈ ਲਈ। ਇਸ ਤਰ੍ਹਾਂ ਬਾਬਾ ਆਲੋ ਸਿੰਘ ਦਾ ਜਿਹੜਾ ਬੜਾ ਉਹ ਸਿੱਕਾ ਸੀ ਉਹ ਇਲਾਕਿਆਂ ਦੇ ਵਿੱਚ ਬਾਂਗਰ ਦੇਸ਼ ਦੇ ਵਿੱਚ, ਅਤੇ ਉਹਨਾਂ ਨੇ ਜਿਹੜੇ ਖੇੜੇ ਦੇ ਖੇੜੇ ਜਿਨ੍ਹਾਂ ਦੇ ਨਾਂ ਪਿੰਡਾਂ ਦੇ ਲੱਗਦਾ ਸੀ, ਦਿਲਾਵਰ ਖੇੜਾ ਆਦਿ, ਹੋਰ ਵੀ ਬੜੇ ਜਿਨ੍ਹਾਂ ਦੇ ਨਾਲ ਖੇੜਾ ਖੇੜਾ ਨਾਮ ਲੱਗਦਾ ਸੀ ਨਾ ਪਿੰਡਾਂ ਦੇ, ਅਤੇ ਹੋਰ ਜਿਹੜੇ ਇਲਾਕੇ ਹੈ ਉਹਨਾਂ ਸਾਰਿਆਂ ਨੂੰ ਲੁੱਟ ਕਸੁੱਟ ਤੋਂ ਖਾਲਸੇ ਤੋਂ ਬਚਾ ਲਿਆ। ਉਹਨਾਂ ਨੂੰ ਕਹਿ ਦਿੱਤਾ ਵੀ ਜੇ ਤੁਸੀਂ ਖਰਚ ਵਰਚ ਭਰਦੇ ਹੋ ਤਾਂ ਸਿੰਘ ਜਿਹੜੇ ਤੁਹਾਨੂੰ ਕੁਝ ਨਹੀਂ ਕਹਿੰਦੇ, ਜੇ ਤੁਸੀਂ ਆਕੀ ਹੋ ਕੇ ਕੋਈ ਮਾਮਲਾ ਨਹੀਂ ਭਰਦੇ ਫਿਰ ਅਸੀਂ ਚੜ੍ਹਾਈ ਕਰਾ ਦਿਆਂਗੇ। ਉਹਨਾਂ ਲੋਕਾਂ ਨੇ ਸ਼ਰਨ ਲੈ ਲਈ ਹੈ। ਇਸ ਤਰ੍ਹਾਂ ਬਾਬਾ ਆਲਾ ਸਿੰਘ ਜੋ ਪਟਿਆਲੇ ਦਾ ਮਹਾਰਾਜਾ ਹੋਇਆ, ਉਹਨਾਂ ਨੇ ਜਿਹੜੇ ਕਿੰਨੇ ਆ 8 ਜਿਹੜੇ ਸਥਾਨ ਉਹ ਬਚਾ ਲਏ।
ਮਾਰ ਸਫੀਦੋਂ ਜੀਂਦ ਮਿਲਾਈ,
ਇਹ ਸਫੀਦੋਂ ਜਿਹੜਾ ਹੈ ਇੱਥੋਂ ਦਾ ਜਿਹੜਾ ਸੀ ਇਲਾਕਾ ਮੁਸਲਮਾਨਾਂ ਦਾ, ਇਹ ਥੋੜ੍ਹੇ ਆਕੀ ਸਨ, ਇਹ ਖਾਲਸੇ ਨਾਲ ਜਿਹੜਾ ਹੈ ਅੱਗੋਂ ਵੇਰ ਪਏ। ਜਦੋਂ ਲੜ ਪਏ ਸਿੰਘਾਂ ਨੇ ਇਹਨਾਂ ਨੂੰ ਮਾਰ ਕੇ ਉਹ ਜੀਂਦ ਦੇ ਇਲਾਕੇ ਨਾਲ ਮਿਲਾ ਲਿਆ।
ਮਲਵਈਅਲ ਹੱਥ ਕਛ ਪੈਸੋ ਚੁਕਾਈ,
ਜਿਹੜੇ ਮਲਵਈਆਂ ਦੇ ਹੱਥ ਜੀਂਦ ਵਾਲਿਆਂ ਨੇ ਕੁਝ ਪੈਸੇ ਚੁਕਾ ਦਿੱਤੇ, ਉਹਨਾਂ ਜੀਂਦ ਵਾਲਿਆਂ ਨੇ ਵੀ ਆਪਣੀ ਈਨ ਮੰਨ ਲਈ ਮਲਵਈਆਂ ਦੀ, ਭਾਈ ਗੁਰਬਖਸ਼ ਸਿੰਘ ਹੋਣਾ ਦੀ ਇਹਨਾਂ ਦੇ ਅਧੀਨ ਹੋ ਗਏ। ਜਿਹੜਾ ਸਫੀਦ ਹੈ ਨਾ, ਸਫੀਦੋ ਦਾ ਇਲਾਕਾ ਹਰਿਆਣੇ ਵਿੱਚ ਹੀ ਵੀ, ਇੱਥੇ ਸਾਧ ਸੰਗਤ ਜੀ ਭਾਈ ਗਜਬ ਸਿੰਘ ਹੋਏ ਹੈ, ਮਹਾਰਾਜਾ ਗਜਬ ਸਿੰਘ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਨਾਨਾ ਜੀ, ਉਹਨਾਂ ਦੀ ਉੱਥੇ ਸਮਾਧ ਬਣੀ ਹੈ, ਗੁਰਦੁਆਰਾ ਸਾਹਿਬ ਵੀ ਉੱਥੇ ਹੈ ਸਫੀਦੋ ਦੇ ਵਿੱਚ। ਇਸ ਤਰ੍ਹਾਂ ਸਫੀਦੋ ਦਾ ਇਲਾਕੇ ਨੂੰ ਖਾਲਸੇ ਨੇ ਫਤਿਹ ਕਰਕੇ ਜੀਂਦ ਦੇ ਨਾਲ ਮਿਲਾ ਦਿੱਤਾ, ਅਤੇ ਮਲਵਈ ਜਿਹੜੇ ਮਲਵਈ ਸਨ ਆ ਭਾਈ ਗੁਰਬਖਸ਼ ਸਿੰਘ, ਭਾਈ ਬੁੱਢਾ ਸਿੰਘ, ਇਸੇ ਤਰ੍ਹਾਂ ਮਹਾਰਾਜਾ ਆਲਾ ਸਿੰਘ, ਇਹਨਾਂ ਦੇ ਨਾਲ ਉਹਨਾਂ ਨੇ ਹੱਥ ਜਿਹੜਾ ਮਿਲਾ ਲਿਆ ਅਤੇ ਪੈਸੇ ਕੁਝ ਚੁਕਾ ਦਿੱਤੇ। ਗੁਰੂ ਕੇ ਸਿੰਘਾਂ ਨੇ ਇੱਥੋਂ ਮੱਲ ਮਾਰਦੇ ਹੋਏ ਹਾਂਸੀ ਦਾ ਇਲਾਕਾ ਜਾ ਲੁੱਟਿਆ। ਨਾਰ ਨੌਲ ਇਹ ਵੀ ਹਰਿਆਣੇ ਵਿੱਚ ਹੀ ਪੈਂਦਾ, ਬਾਂਗਰ ਦੇਸ਼ ਜਿਹਨੂੰ ਕਹੀਦਾ ਹੈ। ਨਾਰ ਰੌਲ, ਹਿਸਾਰ, ਹਾਂਸੀ ਇਹ ਸਾਰੇ ਖਾਲਸੇ ਨੇ ਫਤਿਹ ਕਰ ਲਏ।
ਫਿਰ ਕਾਮਾ ਪਹਾੜੀ ਲੁੱਟ ਕੇ,
ਫਿਰ ਕਾਮਾ ਪਹਾੜੀ ਦਾ ਇਲਾਕਾ ਲੁੱਟ ਕੇ,
ਜੈਪੁਰ ਦੀਨੋ ਸਾਰ,
ਜੈਪੁਰ ਦੇ ਰਾਜੇ ਨੂੰ जयपुर के इलाका जो राजस्थान है उत्थे खबर सार दी भी खालसा चढ़ाई करके आ रहा ताडे वल तो जयपुरी का जो राजा सी ना उस वक्त उन्हें अपने वकील अगों भेजे ते कहा
हम तुम गुर के सिख
भाए क्या भी खालसा जी आ साडे नाल इदा ना करो क्योंकि ਤੁਸੀਂ ਤੇ ਅਸੀਂ ਜਿਹੜੇ ਉਹ ਗੁਰ ਭਾਈ ਹਾਂ
ਤੇਗ ਬਹਾਦਰ ਦੱਖਣ ਜਿਤਈ
ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਰਨ ਲੈ ਕੇ ਅਤੇ ਸਾਡੇ ਵੱਡੇ ਵਡੇਰਿਆਂ ਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਹੈ ਇੱਥੇ ਦੱਖਣ ਪਾਠ ਹੈ ਉਹਦੇ ਮੁੱਖ ਪਾਠ ਜਿਹੜਾ ਸਹੀ ਪਾਠ ਉਹ ਪੂਰਬ ਪਾਠ ਹੈ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੂਰਬ ਦੇ ਇਲਾਕੇ ਵਿੱਚ ਗਏ ਹੋਏ ਸੀ ਅਸਾਮ ਵੱਲ ਅਤੇ ਜਿਹੜਾ ਅਸੀਂ ਨਾ ਰਾਜਾ ਬਿਸ਼ਨ ਸਿੰਘ ਰਾਜਸਥਾਨੀ ਰਾਜਪੂਤ ਰਾਜਾ ਸੀ ਇਹ ਇਹਨੇ ਸ਼ਰਨ ਲਈ ਗੁਰੂ ਮਹਾਰਾਜ ਜੀ ਦੀ ਪਹਿਲਾਂ ਗਿਆ ਸੀ ਰਾਜਾ ਅਕਬਰ ਦੇ ਵੇਲੇ ਰਾਜਾ ਗਿਆ ਸੀ ਮਾਨ ਸਿੰਘ ਜੋ ਕਾਮ ਦੇਸ਼ ਰੂਪ ਹੈ ਨਾ ਕਾਮਰੂਪ ਦੇਸ਼ ਜੋ ਅਸਾਮ ਕਹਿੰਦੇ ਆ ਗੁਹਾਟੀ ਵਾਲੇ ਪਾਸੇ ਪੂਰਬ ਦੇ ਇਲਾਕੇ ਵਿੱਚ ਉੱਥੇ ਮਾਨ ਸਿੰਘ ਨੂੰ ਭੇਜਿਆ ਸੀ ਅਕਬਰ ਪਾਤਸ਼ਾਹ ਨੇ ਫਤਿਹ ਕਰਨ ਵਾਸਤੇ ਕਿਉਂਕਿ ਉੱਧਰ ਦੇ ਜਿਹੜੇ ਰਾਜੇ ਸਨ ਉਹ ਆਕੀ ਹੋਏ ਰਹਿੰਦੇ ਸੀ ਮਾਮਲਾ ਨਹੀਂ ਸੀ ਤਾਰਦੇ ਆ ਦਿੱਲੀ ਦੇ ਪਾਤਸ਼ਾਹ ਨੂੰ ਅਤੇ ਮੁਗਲਾਂ ਦੀ ਅਤੇ ਉਹਨਾਂ ਦੀ ਲੜਾਈ ਬੜੇ ਚਿਰ ਦੀ ਚੱਲਦੀ ਆ ਰਹੀ ਸੀ ਅਕਬਰ ਬਾਦਸ਼ਾਹ ਨੇ ਮਾਨ ਸਿੰਘ ਰਾਜੇ ਨੂੰ ਭੇਜਿਆ ਜੋ ਰਾਜਪੂਤ ਰਾਜਾ ਸੀ ਜਦੋਂ ਉਹਨੂੰ ਭੇਜਿਆ ਹੁਣ ਉੱਥੇ ਜਾਦੂ ਟੂਣਾ ਬੜਾ ਸੀ ਉੱਥੋਂ ਦੇ ਜਿਹੜੇ ਲੋਕਾਂ ਨੇ ਜਾਦੂ ਟੂਣਾ ਕਰਕੇ ਤੋਂ ਜਿਹੜਾ ਝੱਲਾ ਕਰ ਦਿੱਤਾ ਪਾਗਲ ਕਰ ਦਿੱਤਾ ਮਾਨ ਸਿੰਘ ਫਿਰ ਉੱਥੇ ਝੱਲਿਆਂ ਕਮਲਿਆਂ ਵਾਂਗ ਜੋ ਬ੍ਰਹਮਪੁੱਤਰ ਜਿਹੜਾ ਦਰਿਆ ਹੈ ਉੱਥੇ ਉਹਦੇ ਇਰਦ ਗਿਰਦ ਫਿਰ ਫਿਰ ਕੇ ਉਹ ਜਿਹੜਾ ਕਮਲਾ ਹੋ ਕੇ ਜਿਹੜਾ ਮੋਇਆ ਹੋ ਗਿਆ ਹੁਣ ਜਦੋਂ ਇਹ ਬਿਸ਼ਨ ਸਿੰਘ ਰਾਜਾ ਚੱਲਿਆ ਹੈ ਔਰੰਗਜ਼ੇਬ ਨੇ ਇਹਨੂੰ ਕਿਹਾ ਵੀ ਤੂੰ ਉੱਧਰ ਜਾ ਤੂੰ ਹੁਣ ਫਤਿਹ ਕਰਨਾ ਅਤੇ ਇਹਦੀ ਜਿਹੜੀ ਦਾਦੀ ਸੀ ਉਹ ਜਿੰਦਾ ਹੀ ਸੀ ਉਸ ਵਕਤ ਉਹਨੇ ਕਿਹਾ ਕਿ ਵੀ ਦੇਖ ਪੁੱਤਰ ਬਿਸ਼ਨ ਸਿੰਘ ਤੇਰੇ ਦਾਦਾ ਜੀ ਵੀ ਗਏ ਸੀ ਜੋ ਵਾਪਸ ਮੁੜ ਕੇ ਨਹੀਂ ਆਏ ਅਤੇ ਜੇ ਤੂੰ ਚਲਿਆ ਗਿਆ ਤਾਂ ਤੂੰ ਵੀ ਵਾਪਸ ਨਹੀਂ ਮੁੜ ਕੇ ਆਏਗਾ ਇਹ ਕਹਿਣ ਲੱਗਾ ਮੈਂ ਕੀ ਕਰਾਂ ਜੇ ਮੈਂ ਨਹੀਂ ਜਾਣਾ ਤਾਂ ਔਰੰਗਜ਼ੇਬ ਨੇ ਮੈਨੂੰ ਛੱਡਣਾ ਹੈ ਜੇ ਉੱਥੇ ਜਾਣਾ ਤਾਂ ਉੱਥੇ ਮਰਨਾ ਅਤੇ ਮਰਨਾ ਤਾਂ ਹੈ ਹੀ ਜਾਣਾ ਤਾਂ ਪੈਣਾ ਹੀ ਹੈ ਉਹ ਕਹਿਣ ਲੱਗੀ ਉਹ ਸਿਆਣੀ ਸੀ ਇਹ ਬਿਸ਼ਨ ਸਿੰਘ ਰਾਜੇ ਦੀ ਦਾਦੀ ਉਹ ਕਹਿਣ ਲੱਗੀ ਪੁੱਤਰ ਜੇ ਤੂੰ ਜਾਣਾ ਹੀ ਚਾਹੁੰਦਾ ਨਾ ਉਹ ਜਾਦੂ ਟੋਣੇ ਦਾ ਕਿ ਹੋਰ ਕਿਸੇ ਦਾ ਜ਼ੋਰ ਨਹੀਂ ਚੱਲਦਾ ਇੱਕੋ ਦਾ ਜ਼ੋਰ ਚੱਲਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਧਰ ਗਏ ਹੈ ਇੱਕ ਸਮੇਂ ਅਤੇ ਉਹਨਾਂ ਨੇ ਉਹ ਕਾਮ ਦੇਸ਼ ਕਾਮਰੂਪ ਦੇਸ਼ ਜਿਹੜਾ ਇਲਾਕੇ ਨੂੰ ਜਿੱਤਿਆ ਸੀ ਹੁਣ ਉਹਨਾਂ ਦੀ ਗੱਦੀ ਉੱਪਰ ਹੀ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਨਾਮ ਕਰਕੇ ਹੈ ਜੇ ਤੂੰ ਉਹਨਾਂ ਦੀ ਸ਼ਰਨ ਲੈ ਲਵੇਂ ਤਾਂ ਪੁੱਤਰ ਤੂੰ ਜਿਹੜਾ ਬਚ ਸਕਦਾ ਹੈ ਫਿਰ ਬਿਸ਼ਨ ਸਿੰਘ ਜਿਹੜਾ ਆ ਕੇ ਰਾਜਾ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਲਈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸ਼ਰਨ ਲਈ ਸਾਰੀ ਗੱਲ ਦੱਸੀ ਫਿਰ ਸੱਚੇ ਪਾਤਸ਼ਾਹ ਜੀ ਪੂਰਬ ਦੀ ਯਾਤਰਾ ਕਰਦੇ ਹੁੰਦੇ ਸੀ ਮਹਾਰਾਜ ਪਟਨਾ ਸਾਹਿਬ ਵੱਲ ਗਏ ਉੱਥੇ ਪਟਨਾ ਸਾਹਿਬ ਆਪਣਾ ਸਾਰਾ ਪਰਿਵਾਰ ਛੱਡ ਕੇ ਜਿੱਥੇ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਤੇ ਨਾਲ ਬਿਸ਼ਨ ਸਿੰਘ ਨੇ ਇਹ ਵੀ ਨਾਲ ਹੀ ਸੀ ਇਹਨੇ ਸਤਿਗੁਰੂ ਜੀ ਦੇ ਪਰਿਵਾਰ ਵਾਸਤੇ ਕੁਝ ਆਪਣੇ ਜਿਹੜੀ ਫੌਜ ਸੈਨਾ ਛੱਡ ਦਿੱਤੀ ਵੀ ਗੁਰੂ ਜੀ ਦੀ ਜਿਹੜੀ ਹੈ ਪਰਿਵਾਰ ਹੈ ਉਹਨਾਂ ਦੀ ਜਿਹੜੀ ਹੈ ਸੇਵਾ ਕਰਨੀ ਹੈ ਸਤਿਗੁਰੂ ਜੀ ਨੇ ਆਪਣਾ ਪਰਿਵਾਰ ਗੁਰੂ ਕੇ ਸਿੱਖ ਵੀ ਕਾਫੀ ਛੱਡ ਕੇ ਗਏ ਇਹਨੂੰ ਅਸਾਮ ਦੇਸ਼ ਵੱਲ ਲੈ ਗਏ ਉਹ ਬ੍ਰਹਮਪੁੱਤਰ ਜਿਹੜਾ ਦਰਿਆ ਉਹਦੇ ਕਿਨਾਰੇ ਅੱਜ ਧੂਪੜੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅੱਜ ਵੀ ਉੱਥੇ ਇੱਕ ਧੋਬਣ ਸੀ ਜਿਹਨੇ ਕਹਿੰਦੇ ਬੜਾ ਵੱਡਾ ਪੱਥਰ ਜਿਹੜਾ ਮਹਾਰਾਜ ਜੀ ਵੱਲ ਸੁੱਟਿਆ ਜਾਦੂ ਨਾਲ ਉਹ ਗੁਰੂ ਜੀ ਨੇ ਸ਼ਕਤੀ ਨਾਲ ਹੀ ਰੋਕ ਦਿੱਤਾ ਉਹ ਪੱਥਰ ਅੱਜ ਵੀ ਉੱਥੇ ਸੁਭਾਏ ਮਾਣ ਧੂਪੜੀ ਸਾਹਿਬ ਸਥਾਨ ਬਣਿਆ ਹੋਇਆ ਹੈ ਅਤੇ ਜਿਹੜਾ ਰਾਜਾ ਸੀ ਨਾ ਉੱਥੇ ਦਾ ਕਾਮ ਦੇਸ਼ ਕਾਮਰੂਪ ਦੇਸ਼ ਦਾ ਰਾਜਾ ਅਸਾਮ ਦਾ ਉਹਨੇ ਫਿਰ ਸਤਿਗੁਰੂ ਜੀ ਦੀ ਸ਼ਰਨ ਲਈ ਗੁਰੂ ਜੀ ਕਲਾ ਵੇਖ ਕੇ ਬਿਸ਼ਨ ਸਿੰਘ ਦੀ ਅਤੇ ਉਹ ਅਸਾਮ ਦੇ ਰਾਜੇ ਦੀ ਜਿਹੜੀ ਫਿਰ ਆਪੋ ਵਿੱਚ ਸੁਲਾਹ ਕਰਾਈ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿੱਤ ਕਰਾਈ ਉਹ ਇੱਥੇ ਹੁਣ ਗੱਲ ਜਿਹੜੀ ਜਣਾ ਰਹੀ ਹੈ ਰਾਣੀ ਵੀ ਜੈਪੁਰ ਦੀ ਰਾਣੀ ਸੀ ਜਾਂ ਰਾਜਾ ਸੀ ਉਸ ਵਕਤ ਉਹ ਗੱਲ ਜਣਾ ਰਹੇ ਵੀ ਖਾਲਸਾ ਜੀ ਸਾਨੂੰ ਨਾ ਲੁੱਟੋ ਤੁਹਾਡੇ ਅਸੀਂ ਗੁਰ ਭਾਈ ਹਾਂ, ਤੁਹਾਡੇ ਗੁਰੂ ਦੀ ਮਿਹਰ ਨਾਲ ਹੀ ਸਾਡੇ ਵੱਡ ਵਡੇਰੇ ਬਿਸ਼ਨ ਸਿੰਘ ਰਾਜੇ ਨੇ ਉਹ ਕਾਮਰੂਪ ਦੇਸ਼ ਦੇ ਫਤਿਹ ਪਾਈ ਸੀ। ਤੇ ਤਦੋਂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਨ ਆਪ ਜੀ ਦੇ ਨੌਵੇਂ ਗੁਰੂ, ਤੇ ਉਦੋਂ ਸਾਡੇ ਰਾਜੇ ਨੇ ਉਹਨਾਂ ਦੀ ਸ਼ਰਨ ਲਈ ਸੀ।
ਹਮ ਤੁਮ ਹੈ ਯੋ ਹੀ ਗੁਰ ਭਾਈ,
ਇਸ ਕਰਕੇ ਤੁਸੀਂ ਦੇ ਅਸੀਂ ਇੱਕ ਹੀ ਗੁਰ ਭਾਈ ਹਾਂ, ਕਿਉਂਕਿ ਅਸੀਂ ਗੁਰੂ ਮਹਾਰਾਜ ਜੀ ਨੂੰ ਮੰਨਦੇ ਹਾਂ ਅਤੇ ਤੁਸੀਂ ਉਸੇ ਗੁਰੂ ਮਹਾਰਾਜ ਨੂੰ ਮੰਨਦੇ ਹਾਂ। ਇੱਕ ਗੁਰੂ ਨੂੰ ਮੰਨਣ ਵਾਲੇ ਭਾਈ ਭਾਈ ਹੁੰਦੇ ਹੈ।
ਮੁਲਕ ਹਮਾਰ ਉਜਾੜੋ ਨਹੀਂ,
ਸਾਡੀ ਤੁਹਾਡੇ ਇਹੀ ਬੇਨਤੀ ਹੈ ਵੀ ਤੁਸੀਂ ਸਾਡਾ ਮੁਲਕ ਨਾ ਉਜਾੜੋ, ਬਾਕੀ ਜੇ ਤੁਸੀਂ ਸਾਡੇ ਇਲਾਕੇ ਵਿੱਚ ਆਏ ਤੋ ਜੀਆਂ ਨੂੰ ਅਸੀਂ ਤੁਹਾਨੂੰ ਖਾਣ ਪੀਣ ਦੀਆਂ ਰਸਤਾਂ ਹੋ ਜੋ ਤੁਸੀਂ ਕੋਈ ਛਕਣਾ ਛਕਾਉਣਾ ਕੋਈ ਸ਼ਸਤਰ ਬਸਤਰ ਚਾਹੀਦੇ ਉਹ ਤੁਹਾਨੂੰ ਦੇ ਦਿੰਦੇ ਹਾਂ, ਆਪਾਂ ਸਾਡਾ ਇਲਾਕਾ ਨਾ ਜਾੜਿਓ।
ਸਿੰਘਨ ਨੇ ਮੋੜਾ ਲਾਇਆ,
ਗੁਰੂ ਕੇ ਸਿੰਘਾਂ ਨੇ ਸਾਧ ਸੰਗਤ ਜੀ ਉੱਥੇ ਮੋੜਾ ਲਾ ਦਿੱਤਾ। ਕੋਈ ਸ਼ਰਾਫਤ ਨਾ ਇਹਨਾਂ ਕਵੇ ਅਤੇ ਫਿਰ ਜਿਹੜਾ ਫਿਰ ਵੀ ਚੜ੍ਹਾਈ ਕਰਨੀ ਤਾਂ ਉਹ ਵੀ ਗੁਰੂ ਤੇ ਸਿੱਖ ਦਾ ਕੰਮ ਨਹੀਂ। ਗੁਰੂ ਕੇ ਸਿੰਘਾਂ ਨੇ ਉਹ ਜੈਪੁਰ ਦੇ ਰਾਜੇ ਰਾਣੀਆਂ ਦੀ ਗੱਲ ਸੁਣ ਕੇ ਤੇ ਉੱਥੇ ਖਾਲਸੇ ਨੇ ਜਿਹੜਾ ਹੈ ਮੋੜਾ ਲਾ ਦਿੱਤਾ, ਉੱਧਰ ਨਹੀਂ ਗਏ। ਫਿਰ
ਜਮਨਾ ਟਿੱਗ ਆਏ ਡੇਰਾ ਪਾਇਆ,
ਤੇ ਜਮਨਾ ਦੇ ਕੋਲ ਆ ਕੇ ਗੁਰੂ ਕੇ ਸਿੰਘਾਂ ਨੇ ਫਿਰ ਇੱਥੇ ਡੇਰਾ ਲਾ ਲਿਆ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਧ ਸੰਗਤ ਜੀ ਉੱਥੇ ਗਏ ਸੀ ਨਾ ਸ਼ਾਮ ਵਿੱਚ, ਉੱਥੇ ਇੱਕ ਰਾਮ ਰਾਏ ਰਾਜਾ ਸੀ, ਉਹਨੂੰ ਪਤਾ ਲੱਗਾ ਗੁਰੂ ਜੀ ਦੀ ਮਹਿਮਾ ਦਾ, ਉਹਨੇ ਗੁਰੂ ਜੀ ਦੀ ਸ਼ਰਨ ਲਈ, ਬੜੀ ਸੇਵਾ ਕੀਤੀ, ਕਿਤੇ ਨਾਲ ਬੇਨਤੀ ਕੀਤੀ, ਮਹਾਰਾਜ ਜੀ ਮੇਰੇ ਘਰ ਕੋਈ ਇਲਾਜ ਨਹੀਂ ਹੈ। ਗੁਰੂ ਮਹਾਰਾਜ ਦੇ ਹੱਥ ਵਿੱਚ ਉਸ ਵਕਤ ਮੋਹਰ ਸੀ, ਕਈ ਕਹਿੰਦੇ ਗੁਰੂ ਜੀ ਦੇ ਹੱਥ ਵਿੱਚ ਛੱਲਾ ਸੀ, ਛਾਪ ਸੀ। ਇਸ ਤਰ੍ਹਾਂ ਗੁਰੂ ਦੇ ਹੱਥ ਵਿੱਚ ਕੁਝ ਸਮਝ ਲਓ ਉਹ ਮੋਹਰ ਸੀ, ਅਤੇ ਮਹਾਰਾਜ ਨੇ ਮੋਹਰ ਫੜ ਕੇ ਉਹ ਰਾਮ ਰਾਏ ਰਾਜ ਦੇ ਪੇਟ ਉੱਤੇ ਲਾ ਦਿੱਤੀ। ਕਿਹਾ ਵੀ ਤੇਰੇ ਘਰ ਪੁੱਤਰ ਹੋਵੇਗਾ ਪਰ ਉਹਦੇ ਇੱਕ ਚਿੰਨ੍ਹ ਹੋਵੇਗਾ, ਇਹ ਮੋਹਰ ਦਾ ਨਿਸ਼ਾਨ ਉਹਦੇ ਪੇਟ 'ਤੇ ਹੋਵੇਗਾ। ਫਿਰ ਉਹ ਰਾਜੇ ਦੇ ਘਰ ਪੁੱਤਰ ਹੋਇਆ ਰਤਨ ਰਾਏ। ਰਤਨ ਰਾਏ ਜਿਹੜਾ ਸੀ ਜਦੋਂ ਵੱਡਾ ਹੋਇਆ ਉਹਨੇ ਆਪਣੇ ਨਿਸ਼ਾਨ ਦੇਖਿਆ, ਨਿਸ਼ਾਨ ਵੇਖ ਕੇ ਫਿਰ ਉਹਨੇ ਸਾਧ ਸੰਗਤ ਜੀ ਉਹਨੇ ਕਿਹਾ ਕਿ ਮੇਰੀ ਮਾਂ ਇਹ ਨਿਸ਼ਾਨ ਕਾਹਦਾ ਹੈ? ਉਹ ਮਾਂ ਨੇ ਦੱਸਿਆ ਵੀ ਪੁੱਤਰਾ ਤੇਰਾ ਜਨਮ ਨਹੀਂ ਸੀ, ਸਾਡੇ ਘਰ ਕੋਈ ਔਲਾਦ ਨਹੀਂ ਸੀ। ਫਿਰ ਅਸਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਪਰਮਾਤਮਾ ਰੂਪ ਗੁਰੂ ਨਾਨਕ ਦੇਵ ਮਹਾਰਾਜ ਗੱਦੀ ਉੱਪਰ ਨੌਵੇਂ ਥਾਂ 'ਤੇ ਬੈਠੇ ਹੋਏ ਸੀ, ਉਹਨਾਂ ਅੱਗੇ ਬੇਨਤੀ ਕੀਤੀ, ਉਹ ਇੱਧਰ ਆਏ ਹੋਏ ਸੀ, ਤਾਂ ਤੇਰਾ ਜਿਹੜਾ ਜਨਮ ਹੋਇਆ ਇਹ ਉਹਨਾਂ ਦੇ ਜਿਹੜੀ ਤੇਰੇ ਪਿਤਾ ਦੇ ਪੇਟ 'ਤੇ ਮੋਹਰ ਲਾਈ ਹੈ ਨਾ, ਉਹੀ ਨਿਸ਼ਾਨ ਤੇਰੇ ਪੇਟ 'ਤੇ ਆਇਆ ਹੈ। ਫਿਰ ਤਾਂ ਉਹਨੇ ਸਾਧ ਸੰਗਤ ਜੀ ਗੁਰੂ ਮਹਾਰਾਜ ਵਾਸਤੇ ਕਿ ਮੈਂ ਦਰਸ਼ਨ ਕਰਨੇ ਚਾਹੁੰਦਾ ਹਾਂ, ਮਾਤਾ ਜੀ ਉਹਦੇ ਕਹਿਣ ਲੱਗੇ ਵੀ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਸ ਵਕਤ ਨਹੀਂ ਹੈ, ਉਹਨਾਂ ਦੀ ਗੱਦੀ ਉੱਪਰ ਉਹਨਾਂ ਦੇ ਪੁੱਤਰ ਬੈਠੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਫਿਰ ਉਹ ਗੁਰੂ ਜੀ ਦੀ ਸ਼ਰਨ ਆਇਆ ਸੀ ਰਤਨ ਰਾਏ, ਉਹਨੇ ਚੰਗੀਆਂ ਚੰਗੀਆਂ ਵਸਤਾਂ ਆਸਾਮ ਤੋਂ ਹੀ ਚੱਲ ਕੇ ਆਇਆ ਸਿੱਧਾ, ਕਿੱਥੇ ਵੇਖੋ ਆਸਾਮ ਕਿੱਥੇ ਅਨੰਦਪੁਰ ਸਾਹਿਬ ਹੈ, ਉਸ ਸਮੇਂ ਦੇ ਲਿਹਾਜ਼ ਨਾਲ ਕਿਹੜੀ ਕੋਈ ਟ੍ਰੇਨ ਸੀ ਕਿਹੜਾ ਕੋਈ ਜਹਾਜ਼ ਸੀ, ਉੱਥੋਂ ਚੱਲਦਾ ਚਲਾਉਂਦਾ ਆਇਆ। ਫਿਰ ਗੁਰੂ ਜੀ ਦੀ ਸ਼ਰਨ ਵਿੱਚ ਪੰਜ ਦਰਿਆਈ ਘੋੜੇ ਸੋਨੇ ਚਾਂਦੀ ਗਹਿਣੇ ਆਦਿ ਦਿੱਤੇ, ਇੱਕ ਪ੍ਰਸਾਦੀ ਹਾਥੀ ਦਿੱਤਾ ਜਿਹਦਾ ਮੱਥਾ ਸਾਰਾ ਹੀ ਚਿੱਟਾ ਸੀ, ਸੁੰਡ ਤੱਕ ਜਿਹੜੀ ਸੁੰਡ ਹੈ ਨਾ ਲੰਮੀ ਜਿੰਨੀ ਹੁੰਦੀ ਹੈ, ਇਹ ਕੋਈ ਹਾਥੀ ਤੁਸੀਂ ਕਰਮਾਂ ਵਾਲਾ ਕੋਈ ਅੱਜ ਤੱਕ ਕਿਸੇ ਬੰਦੇ ਨੇ ਨਹੀਂ ਵੇਖਿਆ ਹੋਣਾ ਉਹੋ ਜਿਹਾ ਹਾਥੀ, ਮੱਥੇ ਤੋਂ ਲੈ ਕੇ ਸੁੰਡ ਸਾਰੀ ਦੀ ਚਿੱਟੀ ਸੀ, ਜਿਹਦੇ ਕਰਕੇ ਉਹ ਚਿੱਟੀ ਲਕੀਰ ਕਰਕੇ ਇਹੋ ਜਿਹਾ ਹਾਥੀ ਵੇਖ ਕੇ ਭੀਮ ਚੰਦ ਹੋਣੀ ਵਿਗੜੇ ਮਹਾਰਾਜ ਜੀ ਨਾਲ ਵੀ ਉਹ ਹਾਥੀ ਜਿਹੜਾ ਲੈ ਲਵਾਂ ਅਤੇ ਮੁੜ ਕੇ ਦਵਾਂ, ਜਿਹਦੇ ਕਰਕੇ ਰੌਲਾ ਰੱਪਾ ਪਿਆ, ਬਾਅਦ ਵਿੱਚ ਜੰਗ ਛਿੜੀਆਂ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਕੌਤਕ ਕੀਤੇ ਸੀ, ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਹੀ ਉਹ ਬਖਸ਼ਿਸ਼ਾਂ ਹੋ ਰਹੀਆਂ ਸੀ। ਇਹ ਰਾਣੀ ਨੇ ਜੈਪੁਰ ਦੀ ਰਾਣੀ ਨੇ ਜਾਂ ਰਾਜੇ ਨੇ ਉਹ ਹੱਥ ਜੋੜ ਕੇ ਉਹ ਕਹਿ ਰਹੇ ਖਾਲਸੇ ਕੇ ਵੀ ਸਾਡੇ ਜਿਹੜੇ ਹੈ ਵੱਡੇ ਵਡੇਰ ਵੀ ਗੁਰੂ ਮਹਾਰਾਜ ਸ਼ਰਨ ਲੈਂਦੇ ਰਹੇ, ਅਸੀਂ ਆਪਾਂ ਗੁਰ ਭਾਈ ਹਾਂ, ਤੁਸੀਂ ਸਾਡਾ ਇਲਾਕਾ ਨਾ ਜਾੜੋ, ਬਾਕੀ ਜੋ ਕੁਝ ਤੁਹਾਨੂੰ ਚਾਹੀਦਾ ਹੈ ਉਹ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਅਤੇ ਉਹ ਤੁਸੀਂ ਆਪਣੀ ਖੁਸ਼ੀ ਨਾਲ ਛਕੋ ਛਕਾਓ ਸਾਡੇ ਇਲਾਕੇ ਵਿੱਚ।
ਦੋਹਰਾ ਡੱਲੇ ਵਾਲੀਏ ਮਿਲਖ ਮੈਂ,
ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਕੇ ਸਿੰਘਾਂ ਨੇ ਉੱਥੋਂ ਮੋੜਾ ਲਾ ਦਿੱਤਾ, ਮੋੜ ਲਿਆ ਆਪਣੇ ਆਪ ਨੂੰ ਜਮਨਾ ਦੇ ਨੇੜੇ ਜਿਹੜਾ ਆ ਗਏ। ਅੱਗੇ ਜਿਹੜਾ ਪ੍ਰਸੰਗ ਉਹ ਨਵਾਂ ਪ੍ਰਸੰਗ ਸ਼ੁਰੂ ਹੋਣ ਜਾ ਰਿਹਾ ਹੈ, ਇਸ ਕਰਕੇ ਆਪਾਂ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਕਰ ਦੇਈਏ, ਕਿਉਂਕਿ ਪ੍ਰਸੰਗ ਨਵਾਂ ਹੈ, ਨਵੇਂ ਸਿਰਿਓਂ ਦੀ ਕਥਾ ਕੀਤੀ ਜਾਵੇ ਤਾਂ ਜ਼ਿਆਦਾ ਯੋਗ ਹੈ। ਹੁਣ ਆਪਾਂ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਹਮ ਤੁਮ ਹੈ ਜੋ ਹੀ ਗੁਰ ਭਾਈ, ਮੁਲਕ ਹਮਾਰ ਉਜਾੜੋ ਨਹੀਂ, ਤੋ ਸਿੰਘਨ ਨੇ ਮੋੜਾ ਲਾਇਆ, ਜਮਨਾ ਟਿਗ ਡੇਰਾ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਗੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਬੇ ਹੋਵਣਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਦਾ ਕੋਈਐ ਬਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਦਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।